ਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਜਾਏ ਕਥ ਸਵਾਮੀ ਸਦਕੇ ਜਾਏ ਨਾਨਕ ਵਾਰਿਆ ਕਥਨ ਜਾਏ ਕਥ ਸਵਾਮੀ ਸਦਕੇ ਜਾਏ ਨਾਨਕ ਵਾਰਿਆ ਦੱਖਣ साई नाम अमो कीम ना कोई जान दो।
वाहिगुरु जी का खालसा, वाहिगुरु जी की फतेह। परम सत्कार सम्मान योग गुरु रूप खालसा सात संगत जीओ, आप जी ने गुरु की संगत दे रूप विच साहिबे कमाल साहिबे जमाल पीरान पीर मीरान मीर सरवरे कायनात कुल आलम दे सुल्तान राजान राज पानान पान देवान देव उपमा महान देव समर्थ साहिब पार ब्रह्म गुरु परमेश्वर आप नारायण कलातार जग महे परवर्याव निरंकार आकार ज्योत जग मंडल करयाव वाहिगुरु स्वरूप निरंकार स्वरूप तन तन सतगुरु आप श्री गुरु ग्रंथ साहिब जी दी पावन पवित्र हसूरी विच हाजिर होके महान कीर्तनियां विद्वान कीर्तनियां गुणवान कीर्तनियां रसिक बैरागी कीर्तनियां पासों रस पिंडा अमृत कीर्तन सरवण करके आनंद माणिया है। वडभागी हन ओ जीव जिन्हां नूं वाहिगुरु जी दी सिफत सलाह करन या सुनन दा सुभाग प्राप्त हुंदा है। संसार विच हर चीज दा मनुख ने मुल नियत कर दिता है, भावें धरती दे रंग ते रूप नूं लोग मिट्टी दा रूप परवान करदे हन, पर धरती दी कीमत धरती दा मुल है। इकड़ां दे हिसाब दे नाल खेतां दे हिसाब दे नाल ते शहरी वातावरण विच गजां ते फुटां दे नाल धरती दा मुल पाया जांदा है। धरती मुल खरीदी जा सकदी है, लोग धरती वेचदे भी हन, लोग धरती खरीदे भी हन। पारसी लोगां दे धर्म ग्रंथां विच ए हदायत मिलदी है कि जदों भी किसी पारसी दे पास जरूरत तो ज्यादा पैसे हों ओ धरती मुल खरीद लवे। नाल ए भी हदायत कीती है कि धरती दा एक ऐसा व्यापार है जे धरती मुनाफा नहीं देवेगी ते कदे तुहानू घाटा भी नहीं पवावेगी। इसलिए व्यापारियां विच पारसियां विच पारसी व्यापारियां अंदर धरती दे व्यापार नूं बड़ी तरजीह दित्ती गई है। हां धरती दा व्यापार भी तां होवेगा जे धरती दा मुल पावांगे मुल देवांगे। मुल पावे कोई ते मुल देण वाला कोई ना होवे फिर ते व्यापार हो ही नहीं सकदा। धरती दा मुल है भावे दुनिया दे किसे हिस्से विच भी क्यों ना होवे, धरती मुल खरीदी जा सकदी है। फिर धरती विचों जितनियां जिनसां पैदा हुंदियां ने उन्हां सबना दा मुल पाया जांदा है, मुल दिता जांदा है। हर अनाज धरती विचों पैदा हुंदा है, हर अनाज दी कीमत है। हर फल धरती विचों पैदा हुंदा है ते हर फल दी कीमत है। ਪਲਾਸਟਿਕ ਦੀਆਂ ਬੜੀਆਂ ਚੀਜ਼ਾਂ ਬਣਾ ਦਿੱਤੀਆਂ ਨੇ, ਮਗਰ ਅੰਬ ਤਾਂ ਪਲਾਸਟਿਕ ਦੇ ਕੋਈ ਨਹੀਂ ਖਾ ਸਕੇਗਾ, ਨਾ ਸੇਬ ਪਲਾਸਟਿਕ ਦੇ ਬਣਾਏ ਜਾ ਸਕਦੇ ਨੇ। ਬੱਚਿਆਂ ਦਾ ਮਨ ਬਹਿਕਾਉਣ ਵਾਸਤੇ ਜ਼ਰੂਰ ਪੱਥਰਾਂ ਜਾਂ ਹੋਰ ਨਕਲੀ ਫਲ ਬਣਾਏ ਗਏ ਹਨ, ਪਰ ਉਹ ਸਿਰਫ ਦੇਖਣ ਵਾਸਤੇ ਨੇ, ਖਾਣ ਵਾਸਤੇ ਨਹੀਂ। ਖਾਣ ਦਾ ਜਿਤਨਾ ਵੀ ਫਲ ਹੈ, ਜੈਸਾ ਵੀ ਫਲ ਹੈ, ਉਹ ਧਰਤੀ ਮਾਤਾ ਦੀ ਦੇਣ ਹੈ। ਉਹ ਧਰਤੀ ਵਿੱਚੋਂ ਪੈਦਾ ਹੋਇਆ, ਚਾਹੇ ਅੰਬ ਹੈ, ਚਾਹੇ ਅੰਗੂਰ ਹੈ, ਚਾਹੇ ਅਨਾਰ ਹੈ, ਹਰ ਕਿਸਮ ਦਾ ਫਲ ਧਰਤੀ ਦੇ ਵਿੱਚੋਂ ਪੈਦਾ ਹੁੰਦਾ। ਔਰ ਧਰਤੀ ਵੀ ਕੁਦਰਤ ਨੇ ਅਜੀਬ ਬਣਾਈ ਹੈ, ਹਰ ਫਲ ਦੇ ਵਿੱਚ ਮਿੱਠਤ ਵੱਖਰੀ ਵੱਖਰੀ, ਸਵਾਦ ਵੱਖਰਾ ਵੱਖਰਾ, ਪਰ ਹੈ ਮਿੱਟੀ ਵਿੱਚੋਂ ਪੈਦਾ ਹੋਇਆ। ਜਿੰਨੀ ਵੀ ਮਿੱਠਤ ਹੈ ਧਰਤੀ ਵਿੱਚੋਂ ਪੈਦਾ ਹੁੰਦੀ ਹੈ, ਪਰ ਉੱਪਰੋਂ ਕੋਈ ਮਿੱਟੀ ਦਾ ਫੱਕਾ ਮਾਰ ਕੇ ਦੇਖੇ ਤਾਂ ਕੋਈ ਬਹੁਤਾ ਸਵਾਦ ਮਿੱਠਤ ਵਾਲਾ ਨਹੀਂ ਪ੍ਰਾਪਤ ਹੋ ਸਕੇਗਾ। ਪਰ ਧਰਤੀ ਨੇ ਸਾਰੀ ਮਿੱਠਤ, ਸਾਰੇ ਫਲਾਂ ਦਾ ਰਸ ਆਪਣੀ ਆਤਮਾ ਵਿੱਚ, ਆਪਣੇ ਆਪ ਵਿੱਚ ਸਮੋਹ ਛੱਡਿਆ। ਧਰਤੀ ਵਿੱਚੋਂ ਫਲ ਪੈਦਾ ਹੁੰਦੇ ਨੇ, ਹਰ ਫਲ ਦੀ ਕੀਮਤ ਹੈ। ਧਰਤੀ ਵਿੱਚੋਂ ਧਾਤਾਂ ਪੈਦਾ ਹੁੰਦੀਆਂ ਹਨ, ਕਿਉਂਕਿ ਸੋਨੇ ਦੀ ਕੀਮਤ ਜ਼ਿਆਦਾ ਹੈ ਪਰ ਸੋਨੇ ਦਾ ਮੁੱਲ ਹੈ। ਸੋਨੇ ਦਾ ਮੁੱਲ ਪਾਇਆ ਜਾਂਦਾ ਹੈ, ਮੁੱਲ ਦਿੱਤਾ ਜਾਂਦਾ ਹੈ। ਤਾਂਹੀਓਂ ਬਹੁਤੇ ਲੋਕ ਐਸੇ ਨੇ ਜਿਹੜੇ ਸੋਨੇ ਦੇ ਵਪਾਰ ਵੱਲ ਜ਼ਿਆਦਾ ਤਰਜੀਹ ਦਿੰਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ, ਸੋਨੇ ਦੇ ਕੰਮ ਕਰਨ ਵਾਲੇ ਨੂੰ ਖੇਤੀ ਦਾ ਕੰਮ ਕਰਨ ਵਾਲੇ ਕੋਈ ਬਹੁਤੀ ਤਰਜੀਹ ਨਹੀਂ ਦਿੰਦੇ, ਪਰ ਉਹ ਭੁੱਲ ਜਾਂਦੇ ਨੇ ਕਿ ਤੋਲੇ ਦਾ ਹਿਸਾਬ ਕਿਤਾਬ, ਸੋਨੇ ਦਾ ਹਿਸਾਬ ਕਿਤਾਬ ਤਾਂ ਤੋਲਿਆਂ ਉੱਪਰ ਨਿਰਭਰ ਕਰਦਾ। ਸੋਨੇ ਦਾ ਵਪਾਰ ਹੁਸ਼ਿਆਰ ਆਦਮੀ, ਵਧੀਕ ਸਿਆਣਾ ਆਦਮੀ, ਚੁਸਤ ਆਦਮੀ, ਚਾਲਾਕ ਆਦਮੀ ਹੀ ਕਰ ਸਕਦਾ। ਸੋਨੇ ਦਾ ਮੁੱਲ ਹੈ, ਧਰਤੀ ਵਿੱਚੋਂ ਚਾਂਦੀ ਪੈਦਾ ਹੁੰਦੀ ਹੈ, ਚਾਂਦੀ ਦਾ ਮੁੱਲ ਹੈ। ਹੀਰੇ ਜਵਾਹਰਾਤ ਪੈਦਾ ਹੁੰਦੇ ਹਨ, ਮੁੱਲ ਹੈ। ਪਿੱਤਲ, ਤਾਂਬਾ, ਜਿਸਤ, ਕਲਈ ਤੇ ਲੋਹਾ ਸਭ ਧਰਤੀ ਵਿੱਚੋਂ ਪੈਦਾ ਹੁੰਦੇ ਨੇ ਤੇ ਸਭਨਾਂ ਦਾ ਮੁੱਲ ਹੈ। ਹੋਰ ਤਾਂ ਹੋਰ, ਧਰਤੀ ਵਿੱਚੋਂ ਜੋ ਪੱਥਰ ਪੈਦਾ ਹੁੰਦਾ ਉਹਦੇ ਮੁੱਲ ਦਾ ਵੀ ਕੋਈ ਹਿਸਾਬ ਕਿਤਾਬ ਨਹੀਂ, ਕਿਉਂਕਿ ਦਿੱਲੀ ਦੇ ਨਜ਼ਦੀਕ ਰਾਜਸਥਾਨ ਦੇ ਇਲਾਕੇ ਵਿੱਚ ਮਕਰਾਨਾ ਇੱਕ ਕਸਬਾ ਹੈ। ਇਸ ਇਲਾਕੇ ਵਿੱਚੋਂ, ਧਰਤੀ ਵਿੱਚੋਂ ਸਫੇਦ ਪੱਥਰ ਨਿਕਲਦਾ, ਜਿਸ ਦੀ ਕੀਮਤ ਹੀ ਕੀਮਤ ਹੈ, ਰੁਪਇਆਂ ਦੇ ਨਾਲੋਂ ਵੀ ਉਹ ਮਹਿੰਗਾ ਪੱਥਰ, ਸਫੇਦ ਪੱਥਰ, ਦੁੱਧ ਵਰਗਾ ਪੱਥਰ ਇਸ ਮਿੱਟੀ ਵਿੱਚੋਂ ਨਿਕਲਦਾ। ਹੋਰ ਵੀ ਅਣਗਿਣਤ ਇਲਾਕੇ ਨੇ ਜਿਨ੍ਹਾਂ ਵਿੱਚੋਂ ਐਸੀਆਂ ਪੱਥਰ ਦੀਆਂ ਕੀਮਤੀ ਚੀਜ਼ਾਂ ਪੈਦਾ ਹੁੰਦੀਆਂ ਹਨ, ਪਰ ਮੁੱਲ ਹੈ। ਤੋ ਜਿੱਥੇ ਧਾਤਾਂ ਦਾ ਮੁੱਲ ਮਨੁੱਖ ਪਾਉਂਦਾ ਹੈ, ਉੱਥੇ ਮੱਲੋ ਮਨੁੱਖ ਦਾ ਮੁੱਲ ਵੀ ਹੈ, ਆਦਮੀ ਵੀ ਵਿਕਦੇ ਹਨ। ਅੱਜ ਦੇ ਯੁੱਗ ਨੂੰ ਦੁਨੀਆਂ ਵਿੱਚ ਬੜਾ ਅਗਾਂਹਾਂ ਵਧੂ ਕਿਹਾ ਗਿਆ ਹੈ, ਪਰ ਅੱਜ ਵੀ ਆਤਮੀਆਂ ਦੇ ਮੁੱਲ ਪੈਂਦੇ ਹਨ। ਅਰਬਾਂ ਦੇ ਇਲਾਕਿਆਂ ਵਿੱਚੋਂ, ਹਿੰਦੁਸਤਾਨ, ਬੰਗਲਾਦੇਸ਼, ਲੰਕਾ ਵਿੱਚੋਂ ਬਹੁਤ ਸਾਰੀਆਂ ਲੜਕੀਆਂ ਨੂੰ ਗੁੰਮਰਾਹ ਕਰਕੇ ਮੁੱਲ ਵੇਚਿਆ ਜਾਂਦਾ ਹੈ। ਪਿਆਲਾ ਖੋਲ, ਦੁਨੀਆਂ ਦੇ ਅਣਗਿਣਤ ਹਿੱਸੇ ਨੇ ਜਿੱਥੇ ਅੱਜ ਵੀ ਆਦਮੀਆਂ ਦਾ ਵੀ ਮੁੱਲ ਪੈਂਦਾ ਹੈ, ਔਰ ਇਸਤਰੀ ਦਾ ਮੁੱਲ ਵੀ ਪੈਂਦਾ ਹੈ, ਕਿਉਂਕਿ ਆਦਮੀ ਨੇ ਸਭ ਚੀਜ਼ਾਂ ਦੀ ਕੀਮਤ ਪਾਈ ਏ। ਫਿਰ ਕੁਝ ਐਸੇ ਲੋਕ ਵੀ ਆ ਗਏ ਜਿਨ੍ਹਾਂ ਨੇ ਆਦਮੀ ਦਾ ਮੁੱਲ ਪਾਉਣ ਦਾ ਵੀ ਯਤਨ ਕੀਤਾ। ਹੀਰਿਆਂ ਦਾ ਮੁੱਲ ਹੈ, ਲਾਲਾਂ ਦਾ ਮੁੱਲ ਹੈ, ਮਾਣਕਾਂ ਦਾ ਮੁੱਲ ਹੈ, ਰੁਪਏ ਤੇ ਪੈਸੇ ਦਾ ਮੁੱਲ ਹੈ, ਕੀਮਤੀ ਤੋਂ ਕੀਮਤੀ ਕੱਪੜੇ ਦਾ ਮੁੱਲ ਹੈ, ਪਰ ਇੱਕੋ ਚੀਜ਼ ਅਮੋਲਕ ਹੈ ਜੋ ਗੁਰੂ ਅਰਜਨ ਦੇਵ ਜੀ ਦਰਸਾਉਂਦੇ ਨੇ ਕਿ ਦੁਨੀਆਂ ਵਿੱਚ ਐਸੀ ਚੀਜ਼ ਹੈ ਜਿਸ ਦਾ ਕੋਈ ਮੁੱਲ ਨਹੀਂ। ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਨੇ ਇਹ ਵੀ ਸਮਝਾਇਆ ਸੀ, ਸਾਹਿਬ ਦੇ ਗੁਣ ਅਮੋਲਕ ਹਨ ਤੇ ਸਾਹਿਬ ਦੇ ਗੁਣਾਂ ਦਾ ਵਪਾਰ ਵੀ ਅਮੋਲਕ ਹੈ। ਅਮੁੱਲ ਗੁਣ, ਅਮੁੱਲ ਵਪਾਰ, ਤੇ ਉਹ ਅਮੁੱਲਕ ਵਾਪਾਰ ਕਰਨ ਵਾਲੇ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਬਹੇ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਜਪ ਸਾਹਿਬ। ਧਰਮ ਦਾ ਹੈ ਕੋਈ ਮੁੱਲ, ਪੁੱਤਰਾਂ ਦਾ ਮਾਫ ਕਰਨਾ ਕੋਈ ਮੁੱਲ। ਜੇ ਪੁੱਤਰ ਬਾਜ਼ਾਰਾਂ ਵਿੱਚ ਮੁੱਲ ਵਿਕਦੇ ਹੋਣ ਤੇ ਫਿਰ ਦੁਨੀਆਂ ਵਿੱਚ ਕੋਈ ਆਦਮੀ ਔਲਾਦ ਤੋਂ ਖਾਲੀ ਨਾ ਹੋਵੇ ਜਾਂ ਪੁੱਤਰਾਂ ਤੋਂ ਖਾਲੀ ਨਾ ਹੋਵੇ। ਬਾਜ਼ਾਰ ਵਿੱਚੋਂ ਆਦਮੀ ਪੁੱਤਰ ਮੁੱਲ ਖਰੀਦ ਸਕਦਾ ਹੈ, ਮਗਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੁਨੀਆਂ ਨੂੰ ਇਹ ਦਰਸਾ ਦਿੱਤਾ, ਧਰਮ ਪੁੱਤਰਾਂ ਨਾਲੋਂ ਵੀ ਮੈਨੂੰ ਅਮੋਲਕ ਹੈ। ਚਾਰ ਪੁੱਤਰ ਕਿਹਾ, ਲੱਖਾਂ ਪੁੱਤਰ ਵੀ ਕੁਰਬਾਨ ਕਰ ਦੇਵਾਂ, ਲੱਖਾਂ ਸਿਰ ਵੀ ਦੇ ਦੇਵਾਂ, ਧਰਮ ਦਾ ਮੁੱਲ ਫਿਰ ਵੀ ਅਦਾ ਨਹੀਂ ਕੀਤਾ ਜਾ ਸਕਦਾ। ਧਰਮ ਦਾ ਕੋਈ ਮੁੱਲ ਨਹੀਂ, ਨਾ ਧਰਮ ਦਾ ਕੋਈ ਮੁੱਲ ਪਾ ਸਕਦਾ, ਮੁੱਲ ਕੀਤਾ ਜਾ ਸਕਦਾ। ਜ਼ਰੂਰ ਕੋਸ਼ਿਸ਼ ਹੁੰਦੀ ਰਹੀ, ਜਹਾਂਗੀਰ ਦੇ ਵਕਤ, ਅਕਬਰ ਦੇ ਵਕਤ, ਬਾਬਰ ਦੇ ਵਕਤ, ਔਰੰਗਜ਼ੇਬ ਦੇ ਵਕਤ, ਸ਼ਹਿਨਸ਼ਾਹ ਸ਼ਾਹਜਹਾਂ ਦੇ ਵਕਤ, ਫਰਕਸੀਅਰ ਬਹਾਦਰ ਸ਼ਾਹ, ਜ਼ਕਰੀਆ ਖਾਂ, ਇਹਨਾਂ ਨੇ ਮੁੱਲ ਧਰਮ ਦੀ ਕੀਮਤ ਪਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਕਿ ਤੁਸੀਂ ਧਰਮ ਤਬਦੀਲ ਕਰ ਲਵੋ, ਜਗੀਰਾਂ ਦੇ ਦੇਵਾਂਗੇ, ਉੱਚੇ ਅਹੁਦੇ ਦੇ ਦੇਵਾਂਗੇ, ਅੱਛੇ ਘਰਾਣਿਆਂ ਵਿੱਚ ਤੁਹਾਡੇ ਵਾਹ ਵਿਆਹ ਹੋ ਜਾਣਗੇ। ਇਹ ਧਰਮੀ ਮਰ ਜੀਵੜਿਆਂ ਦੇ ਸਾਹਮਣੇ ਧਰਮ ਦਾ ਮੁੱਲ ਰੱਖਿਆ ਗਿਆ ਸੀ। ਨਵਾਬੀਆਂ ਧਰਮ ਦੀ ਕੀਮਤ ਮੁੱਲ ਨੀਯਤ ਕੀਤਾ ਗਿਆ, ਪਰ ਧਰਮੀ ਮਰਜੀ ਬੜਿਆਂ ਨੇ ਪੈਰਾਂ ਦੇ ਠੋਕਰਾਂ ਮਾਰ ਮਾਰ ਕੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਠੁਕਰਾ ਕੇ, ਸ਼ਹਾਦਤ ਪ੍ਰਾਪਤ ਕਰਕੇ ਸਿਰ ਦੇ ਕੇ ਦਰਸਾ ਦਿੱਤਾ, ਧਰਮ ਦੀ ਕੋਈ ਕੀਮਤ ਨਹੀਂ ਹੈ। ਅਮੁੱਲ ਧਰਮ, ਅਮੁੱਲ ਦੀਵਾਨ, ਅਮੁੱਲ ਤੁਲ, ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ਼, ਅਮੁੱਲ ਨਿਸ਼ਾਨ, ਉਹਦੀ ਬਖਸ਼ਿਸ਼ ਅਮੁੱਲਕ ਹੈ। ਉਹਦੀਆਂ ਬਖਸ਼ਿਆਂ ਪੈਸਿਆਂ ਦੁਆਰਾ, ਮੁੱਲ ਦੁਆਰਾ ਨਹੀਂ ਪ੍ਰਾਪਤ ਕੀਤੀਆਂ ਜਾ ਸਕਦੀਆਂ। ਬੇਨਤੀ ਕੀਤੀ ਜਾ ਰਹੀ ਸੀ, ਅਸੀਂ ਜੋ ਵਿਚਾਰ ਕਰ ਰਹੇ ਸਾਂ, ਆ ਪਿਛੋੜੇ ਦਿਨ ਹੋਏ ਮਈ ਦੇ ਮਹੀਨੇ ਵਿੱਚ ਉਜੈਨ ਦਾ ਕੁੰਭ, ਜੋ 12 ਸਾਲਾਂ ਬਾਅਦ ਹਿੰਦੂ ਧਰਮ ਗ੍ਰੰਥਾਂ ਮੁਤਾਬਿਕ ਇੱਕ ਮੇਲਾ ਮਹੀਨਾ ਸਵਾ ਮਹੀਨਾ ਮੇਲਾ ਲੱਗਦਾ। ਸ਼ਿਪਰਾ ਨਦੀ ਜੋ ਉਜੈਨ ਦੇ ਪਾਸ ਦੀ ਵਹਿੰਦੀ ਏ ਵਗਦੀ ਹੈ, ਉਹਦੇ ਵਿੱਚ ਇਸ਼ਨਾਨ ਕਰਕੇ ਲੋਕ ਪੁੰਨ ਪ੍ਰਾਪਤ ਕਰਨ ਦਾ ਯਤਨ ਕਰਦੇ ਨੇ। ਜ਼ਿਕਰ ਕੀਤਾ ਸੀ ਅਖਬਾਰਾਂ ਵਾਲਿਆਂ ਨੇ ਕਿ ਇੱਕ ਸਾਧੂ ਨੇ 25 ਲੱਖ ਰੁਪਇਆ ਖਰਚ ਕਰ ਦਿੱਤਾ, ਇਸ ਲਈ ਵੀ ਮੈਨੂੰ ਸਾਧੂ ਸਮਾਜ ਵੱਲੋਂ ਮੰਡਲੇਸ਼ਵਰ ਦੀ ਪਦਵੀ ਦਾ ਸਿਰਪਾਓ ਮਿਲ ਜਾਵੇ, ਕਿਉਂਕਿ ਹੁਣ ਸਿਰਪਾਓ ਵੀ ਕੀਮਤ ਵਾਲੇ ਹੁੰਦੇ ਜਾਂਦੇ ਨੇ। ਉਂਝ ਸਿਰਪਾਓ ਬਖਸ਼ਿਸ਼ ਹੈ, ਮਿਹਰਾਮਤ ਹੈ। ਤੇ ਕੋਈ ਵੀ ਵਿਅਕਤੀ ਗੁਰੂ ਘਰ ਦੀ, ਧਰਮ ਦੀ, ਸਮਾਜ ਦੀ ਸੇਵਾ ਕਰੇ, ਉਹਨੂੰ ਸਿਰਪਾਓ ਦਿੱਤਾ ਜਾਂਦਾ। ਬੇਨਤੀ ਕੀਤੀ ਜਾ ਰਹੀ ਸੀ, ਪਰ ਹੁਣ ਇੱਕ ਤਿਆਗੀ ਆਦਮੀ, ਇੱਕ ਸਾਧੂ ਆਦਮੀ 25-30 ਲੱਖ ਰੁਪਇਆ ਖਰਚ ਕਰਦਾ ਇਸ ਨਜ਼ਰੀਏ ਨਾਲ ਕਿ ਇੱਥੇ ਜਿਹੜੇ ਸਾਧੂ ਸਮਾਜ ਦੇ ਲੋਕ ਇਕੱਠੇ ਹੋਏ ਨੇ ਤੇ ਮੈਨੂੰ ਮੰਡਲੇਸ਼ਵਰ ਦੀ ਇੱਕ ਪਦਵੀ ਦਾ ਸਿਰਪਾਓ ਦੇ ਦੇਣ, ਪਰ ਕਹਿੰਦੇ ਨੇ ਉਹਨੂੰ ਇਹ ਸਿਰਪਾਓ ਨਾ ਪ੍ਰਾਪਤ ਹੋਇਆ। ਵਿਚਾਰਾ ਮਾਯੂਸ ਹੋਇਆ ਕਿ ਇੰਨਾ ਖਰਚ ਵੀ ਕੀਤਾ ਹੈ, ਇੰਨਾ ਪੈਸਾ ਵੀ ਖਰਚਿਆ ਵੀ ਮੇਰੀ ਵਾਹ 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 ਹੋ ਜਾਵੇ ਤੇ ਸਿਰਪਾਓ ਮਿਲੇ, ਪਰ ਨਹੀਂ ਮਿਲਿਆ। ਬੇਨਤੀ ਕੀਤੀ ਜਾ ਰਹੀ ਸੀ, ਗੁਰੂ ਦੀ ਬਖਸ਼ਿਸ਼ ਦਾ ਕੋਈ ਮੁੱਲ ਨਹੀਂ, ਨਾ ਗੁਰੂ ਦੀ ਬਖਸ਼ਿਸ਼ ਮੁੱਲ ਪ੍ਰਾਪਤ ਕੀਤੀ ਜਾ ਸਕਦੀ ਹੈ। ਸੇਵਕ ਸਿੱਖ ਸੇਵਾ ਕਰੇ, ਘੱਲ ਨਾ ਘਾਲੇ, ਸਾਹਿਬ ਜਦੋਂ ਕਿਤੇ ਬਖਸ਼ਿਸ਼ ਕਰਨ, ਪ੍ਰਸੰਨ ਹੋ ਕੇ ਬਖਸ਼ਿਸ਼ ਕਰਨੀ ਚਾਹਣ, ਉਦੋਂ ਇਹ ਸਿਰਪਾਓ ਪ੍ਰਾਪਤ ਹੁੰਦੇ ਹਨ। ਉਹਦੀਆਂ ਬਖਸ਼ਿਸ਼ਾਂ ਵੀ ਅਮੋਲਕ ਹਨ, ਤੇ ਜੇ ਉਹ ਮੱਥੇ ਤੇ ਲੇਖ ਲਿਖ ਦਿੰਦਾ ਹੈ ਤਾਂ ਉਹ ਵੀ ਅਮੋਲਕ ਨੇ। ਕਿਸੇ ਨੂੰ ਰਿਸ਼ਵਤ ਦੇ ਕੇ ਕੋਈ ਅੱਖਰ ਨਹੀਂ ਲਿਖਵਾਏ ਜਾਂਦੇ, ਜਿਵੇਂ ਅਖਬਾਰਾਂ ਦੇ ਵਿੱਚ ਲੋਕ ਵਿਗਿਆਪਨ ਦੇ ਦਿੰਦੇ ਨੇ ਪੈਸੇ ਦੇ ਕੇ, ਤੇ ਉਹ ਅਖਬਾਰਾਂ ਵਾਲੇ ਜੋ ਲਿਖਿਆ ਹੁੰਦਾ ਛਾਪੀ ਜਾਂਦੇ ਨੇ। ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਕੀ ਵੀ ਲਿਖਣ ਵਾਲੇ ਨੇ ਕੀ ਲਿਖ ਦਿੱਤਾ, ਉਹਨਾਂ ਦਾ ਇੱਕ ਪੈਸਾ ਮੁੱਲ ਨੀਅਤ ਹੁੰਦਾ। ਮਾਲਕ ਦੇ ਪਾਸੋਂ, ਵਾਹਿਗੁਰੂ ਦੇ ਪਾਸੋਂ ਇਹ ਬਖਸ਼ਿਸ਼ਾਂ, ਔਰ ਇਹ ਉਹ ਜੋ ਲੇਖ ਲਿਖਦਾ ਹੈ ਮੱਥੇ ਉੱਪਰ ਲਿਖਤ ਪਾ ਦਿੰਦਾ ਹੈ, ਇਹ ਵੀ ਮੁੱਲ ਨਹੀਂ ਪਵਾਈ ਜਾ ਸਕਦੀ। ਮਾਤਾ ਸੁਲੱਖਣੀ ਮੁੱਲ ਤਾਰ ਕੇ ਤਾਂ ਨਹੀਂ ਸੀ ਬਖਸ਼ਿਸ਼ ਦਾ ਲੇਖ ਪਵਾਇਆ, ਮੁੱਲ ਦੇ ਕੇ ਲੇਖ ਨਹੀਂ ਸੀ ਲਿਖਵਾਇਆ। ਸਾਹਿਬ ਜੀ ਨੇ ਪ੍ਰਸੰਨ ਹੋ ਕੇ ਕਿਹਾ ਸੀ, ਜਾ ਸੁਲੱਖਣੀ ਤੂੰ ਇੱਕ ਮੰਗਿਆ ਸੀ, ਗੁਰੂ ਨਾਨਕ ਸਾਹਿਬ ਤਰੁੱਠੇ ਨੇ ਤੇ ਹੁਣ ਤੈਨੂੰ ਸੱਤ ਬਖਸ਼ੇ ਗਏ ਨੇ। ਤੇਰੇ ਮਸਤਕ ਤੇ ਪਹਿਲਾਂ ਇੱਕ ਦਾ ਲੇਖ ਵੀ ਨਹੀਂ ਸੀ। ਨਿਸ਼ਾਨ ਅਮੁੱਲ ਬਖਸ਼ਿਸ਼, ਅਮੁੱਲ ਨਿਸ਼ਾਨ, ਪਰ ਹੁਣ ਤੇ ਸੱਤਾਂ ਦਾ ਨਿਸ਼ਾਨ ਪੈ ਗਿਆ, ਹੁਣ ਤੇ ਸੱਤ ਲਿਖੇ ਗਏ ਨੇ। ਔਰ ਇਸ ਲਿਖਤ ਨੂੰ ਕੋਈ ਟਾਲ ਨਹੀਂ ਸਕੇਗਾ, ਕੋਈ ਬਦਲ ਨਹੀਂ ਸਕੇਗਾ, ਕੋਈ ਤਬਦੀਲ ਨਹੀਂ ਕਰ ਸਕੇਗਾ। ਤਾਂ ਉਹਦਾ ਹਰ ਪਹਿਲੂ ਅਮੋਲਕਤਾ ਵਾਲਾ ਹੈ। ਤੇ ਇਹਨਾਂ ਸਾਰੀਆਂ ਚੀਜ਼ਾਂ ਨਾਲੋਂ ਸਾਈ ਨਾਮ ਅਮੋਲ ਦੱਖਣਾ ਇੱਕ ਛੰਦ ਦਾ ਨਾਮ ਹੈ ਜੋ ਗੁਰੂ ਅਰਜਨ ਦੇਵ ਜੀ ਨੇ ਇੱਥੇ ਵਰਣਨ ਕੀਤਾ ਹੈ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਸਾਈ ਦਾ ਅਰਥ ਹੈ ਸਾਈ ਮਾਲਕ, ਜਿਹੜਾ ਸਵਾਮੀ ਹੋਵੇ, ਜੋ ਸਾਹਿਬ ਹੋਵੇ। ਤੂੰ ਕਰਦਾ ਸਚਿਆਰ ਮਹਿੰਦਾ ਸਾਈ, ਜੋ ਤੋਂ ਭਾਵੇ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹੋ ਪਾਈ, ਆਸਾ ਮਹੱਲਾ ਚੌਥਾ ਰਹਿ ਰਾਸ। ਹਾਂ, ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਸਭਨਾ ਦਾ ਮਾਲਕ ਹੈ। ਐਸਾ ਕੋਈ ਨਹੀਂ ਜਿਸ ਦਾ ਉਹ ਸਾਹਿਬ ਤੇ ਸਵਾਮੀ ਨਾ ਹੋਵੇ। ਉਹਦਾ ਨਾਮ ਅਮੋਲਕ ਹੈ, ਉਸ ਦੇ ਨਾਮ ਦੀ ਕੋਈ ਕੀਮਤ ਨਹੀਂ, ਨਾ ਸੋਨਾ ਹੈ ਨਾ ਚਾਂਦੀ ਹੈ। ਕੰਚਨ ਸੋ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਗੌੜੀ ਕਬੀਰ ਜੀ, ਨਾਮ ਸੋਨੇ ਨਾਲ ਬਰੋਬਰ ਤੋਲ ਕੇ ਨਹੀਂ ਪ੍ਰਾਪਤ ਪਾਇਆ ਜਾ ਸਕਦਾ, ਨਾ ਹੀਰਿਆਂ ਦੁਆਰਾ ਪ੍ਰਾਪਤ ਪਾਇਆ ਜਾ ਸਕਦਾ। ਇਹ ਤੇ ਬਖਸ਼ਿਸ਼ ਹੈ। ਜਦੋਂ ਦਿਆਲੂ ਤੇ ਕਿਰਪਾਲੂ ਹੁੰਦੇ ਹਨ ਉਦੋਂ ਕਿਸੇ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਇਹੋ ਮਾਲਕ ਦਾ ਨਾਮ ਪਿਆਰਿਓ ਅਮੋਲਕ ਹੈ, ਜਿਸ ਦੀ ਕੋਈ ਕੀਮਤ ਨਹੀਂ। ਕੀਮ ਨਾ ਕੋਈ ਜਾਣ ਦੋ, ਕੋਈ ਵੀ ਮਨੁੱਖ ਨਾਮ ਦੀ ਕੀਮਤ ਨੀਅਤ ਕਰਨਾ, ਨਾਮ ਦੀ ਕੀਮਤ ਪਾਉਣੀ ਜਾਣਦਾ ਹੀ ਨਹੀਂ। ਕਿਉਂਕਿ ਜਿਹੜੀ ਚੀਜ਼ ਅਮੋਲਕ ਹੋਵੇ ਉਹਦੀ ਕੀਮਤ ਕੋਈ ਕਿਵੇਂ ਜਾਣੇਗਾ, ਕੋਈ ਕਿਵੇਂ ਪਛਾਣੇਗਾ, ਕੋਈ ਕਿਵੇਂ ਕੀਮਤ ਪਾਵੇਗਾ। ਕੀਮ ਨਾ ਕੋਈ ਜਾਣ ਦੋ, ਨਾਮ ਦੀ ਕੀਮਤ ਕੋਈ ਨਹੀਂ ਪਾਣੀ ਜਾਣਦਾ, ਬਸ ਇਹ ਅਮੋਲਕ ਹੈ। ਜਦੋਂ ਸਤਿਗੁਰੂ ਪ੍ਰਸੰਨ ਹੁੰਦੇ ਨੇ ਉਹਨਾਂ ਦੀ ਪ੍ਰਸੰਨਤਾ ਦੇ ਨਾਲ ਇਹਦੀ ਦਾਤ ਪ੍ਰਾਪਤ ਹੁੰਦੀ ਏ, ਇਹ ਬਖਸ਼ਿਸ਼ ਪ੍ਰਾਪਤ ਹੁੰਦੀ ਏ। ਕਿਉਂਕਿ ਈਰਸ਼ਾ ਦੀ ਅੱਗ ਨਾ ਚਾਹੁੰਦਿਆਂ ਹੋਇਆਂ ਵੀ ਬਲਦੀ ਹੈ। ਬਾਹਰਲੀਆਂ ਲੱਕੜੀ ਦੀ ਅੱਗ, ਚੁੱਲ੍ਹੇ ਦੀ ਅੱਗ, ਤੰਦੂਰ ਦੀ ਅੱਗ, ਭੱਠੀ ਦੀ ਅੱਗ, ਅੰਗੀਠੀ ਦੀ ਅੱਗ ਦਾ ਅਸੀਂ ਚਾਹੁੰਦੇ ਹਾਂ ਧੂੰਆਂ ਨਾ ਹੋਵੇ, ਫਿਰ ਵੀ ਥੋੜਾ ਬਹੁਤਾ ਧੂੰਆਂ ਹੋ ਜਾਂਦਾ ਹੈ। ਆਦਮੀ ਨੇ ਅੱਜਕੱਲ ਗੈਸ ਬਣਾ ਲਈ ਹੈ, ਧੂੰਆਂ ਨਜ਼ਰ ਨਹੀਂ ਆਉਂਦਾ, ਪਰ ਈਰਸ਼ਾ ਦੀ ਅੱਗ ਦਾ ਧੂੰਆਂ ਨਾ ਚਾਹੁੰਦਿਆਂ ਵੀ ਉੱਠਦਾ। ਜਿਸ ਘਰ ਵਿੱਚ ਈਰਸ਼ਾ ਦੀ ਅੱਗ ਹੋਵੇਗੀ ਜ਼ਰੂਰ ਧੂੰਆਂ ਨਿਕਲੇਗਾ, ਭਾਂਡੇ ਖੜਕਣਗੇ, ਖੜਕਣਗੇ ਨਹੀਂ ਟੁੱਟਣਗੇ। ਤੇ ਫਿਰ ਇੱਥੋਂ ਵੱਧਦਿਆਂ ਵੱਧਦਿਆਂ ਇੱਕ ਦੂਸਰੇ ਨਾਲ ਗੁੱਥਮ ਗੁੱਥਾ ਵੀ ਪਰਿਵਾਰ ਦੇ ਲੋਕ, ਘਰ ਦੇ ਲੋਕ ਹੋ ਜਾਂਦੇ ਹਨ। ਪਰ ਜਿਸ ਘਰ ਵਿੱਚ ਕਲੇ ਹੋਵੇਗੀ, ਜਿਸ ਘਰ ਵਿੱਚ ਕਲੇਸ਼ ਹੋਵੇਗਾ, ਜਿੱਥੇ ਈਰਸ਼ਾ ਦਾ ਧੂੰਆਂ ਨਿਕਲੇਗਾ, ਬਸ ਉਹ ਘਰ ਜਲਿਆ ਕਿ ਜਲਿਆ। ਉਸ ਘਰ ਵਿੱਚ ਲਾਟਾਂ ਅੱਗ ਦੀਆਂ ਉੱਚੀਆਂ ਉੱਠੀਆਂ ਕਿ ਉੱਠੀਆਂ, ਕਿਤਨਾ ਬਚਾਓ, ਕਿਤਨੀ ਕੋਸ਼ਿਸ਼ ਕਰਾਂਗੇ, ਧੂੰਆਂ ਜ਼ਰੂਰ ਨਿਕਲਣਾ। ਅਨੁਮਾਨ ਪੁਰਾਣ ਪ੍ਰਮਾਣ ਵੇਦ ਵਿੱਚ, ਸ਼ਾਸਤਰ ਵਿੱਚ 6 ਪ੍ਰਮਾਣ ਖੱਟ ਪ੍ਰਮਾਣ ਕਹੇ ਗਏ ਨੇ। ਉਹਨਾਂ ਵਿੱਚ ਇੱਕ ਅਨੁਮਾਨ ਪ੍ਰਮਾਣ ਹੈ ਕਿ ਅਨੁਮਾਨ ਲਗਾ ਲੈਣਾ ਕਿ ਜੇ ਧੂੰਆਂ ਨਿਕਲਦਾ ਹੈ ਤੇ ਉੱਥੇ ਅੱਗ ਜ਼ਰੂਰ ਲੱਗੀ ਹੋਈ ਹੈ। ਜਿਵੇਂ ਜਿੱਥੇ ਪੁਲਿਸ ਖਲੋਤੇ ਹੋਈ ਹੈ ਸਮਝ ਲਓ ਉੱਥੇ ਕੋਈ ਨਾ ਕੋਈ ਝਗੜਾ ਹੋ ਗਿਆ, ਇਹ ਅਨੁਮਾਨ ਹੈ। ਉਹ ਕਹਿੰਦੇ ਨੇ ਜਿੱਥੇ ਧੂੰਆਂ ਨਿਕਲਦਾ ਅਨੁਮਾਨ ਲਗਾ ਕੇ ਸੋਚ ਲਵੋ ਉੱਥੇ ਅਗਨੀ ਜ਼ਰੂਰ ਲੱਗੀ ਹੈ, ਤਾਂ ਜਿੱਥੇ ਕਲੇ ਹੋਵੇਗੀ, ਜਿੱਥੇ ਈਰਸ਼ਾ ਹੋਵੇਗੀ, ਧੂੰਆਂ ਜ਼ਰੂਰ ਨਿਕਲੇਗਾ, ਉੱਥੇ ਬਰਕਤਾਂ ਨਹੀਂ ਰਹਿਣਗੀਆਂ। ਜਿਸ ਘਰ ਵਿੱਚ ਕਲੇਸ਼ ਹੋ ਜਾਵੇ ਉੱਥੇ ਬਰਕਤ ਨਾਮ ਦੀ ਕੋਈ ਚੀਜ਼ ਨਹੀਂ ਰਹਿੰਦੀ। ਤਾਂ ਧੂੰਆਂ ਉੱਠਣ ਲੱਗ ਪਿਆ, ਬੀਬੀ ਭਾਨੀ ਦੇ ਘਰੋਂ ਧੂੰਆਂ ਉੱਠਿਆ। ਕੋਸ਼ਿਸ਼ ਕੀਤੀ, ਕਰਮੋਂ ਨੇ ਬੜੀਆਂ ਹਵਾਵਾਂ ਦਿੱਤੀਆਂ, ਬੜੇ ਪੱਖੇ ਝੱਲੇ, ਬੜੀਆਂ ਫੂਕਾਂ ਮਾਰੀਆਂ, ਕਿਉਂਕਿ ਚੁੱਲ੍ਹੇ ਦੀ ਅੱਗ, ਅੰਗੀਠੀ ਦੀ ਅੱਗ ਹਵਾ ਦੇਣ ਨਾਲ ਭਖਦੀ ਹੈ। ਕਰਮੋਂ ਫੂਕਾਂ ਮਾਰਦੀ ਸੀ ਘਰਾਂ ਵਿੱਚ, ਬਾਪ ਬੇਟੇ ਦਾ, ਮਾਂ ਪੁੱਤਰ ਦਾ ਝਗੜਾ ਕਿਉਂ ਹੁੰਦਾ? ਪਹਿਲਾਂ ਤਾਂ ਮਾਂ ਹੌਲੀ ਹੌਲੀ ਨੂੰਹ ਨੂੰ ਫੂਕਾਂ ਮਾਰਦੀ ਰਹਿੰਦੀ ਏ, ਜਦੋਂ ਘਰ ਵਾਲਾ ਆਉਂਦਾ ਹੈ ਫਿਰ ਬੀਬੀ ਫੂਕਾਂ ਮਾਰਦੀ ਏ, ਫਿਰ ਧੂੰਆਂ ਉੱਠਦਾ ਹੈ, ਧੂੰਆਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਕਰਮੋਂ ਫੂਕਾਂ ਮਾਰ ਦਿੰਦੀ ਸੀ, ਲਓ ਜੀ ਜੇ ਕਿਤੇ ਤੁਸੀਂ ਗੁਰੂ ਪਿਤਾ ਦਾ ਬਚਨ ਮੰਨਦੇ ਤਾਂ ਗੁਰੂ ਤੁਸੀਂ ਨਾ ਬਣਦੇ, ਇਹ ਵਡਿਆਈ ਤੁਹਾਨੂੰ ਨਾ ਪ੍ਰਾਪਤ ਹੁੰਦੀ, ਤੁਸੀਂ ਕੱਖ ਵੀ ਨਹੀਂ ਕੀਤਾ, ਤੁਹਾਡੇ ਥਾਂ ਤੇ ਕਿਤੇ ਮੈਂ ਹੁੰਦੀ ਤੇ ਫਿਰ ਦੇਖਦੇ ਕੀ ਹੁੰਦਾ, ਭਲਾ ਗੁਰਿਆਈ ਗੱਦੀ ਛੋਟੇ ਗੁਰੂ ਅਰਜਨ ਦੇਵ ਕਿਵੇਂ ਲੈ ਜਾਂਦੇ, ਵਾਰਸ ਤਾਂ ਤੁਸੀਂ ਹੀ ਸੀ। ਅੱਜ ਕਿਤਨੇ ਸੋਹਣੇ ਵਸਤਰ ਸਿੱਖ ਦੇ ਕੇ ਗਏ ਨੇ ਗੰਗਾ ਨੂੰ, ਬਸ ਮੇਰੇ ਤਾਂ ਉਹ ਹੀ ਨੇ ਜੋ ਗੁਰੂ ਪਿਤਾ ਜੀ ਨੇ ਵਿਆਹ ਦੇ ਮੌਕੇ ਤੇ ਬਣਾ ਦਿੱਤੇ ਸਨ। ਕੀ ਮਜ਼ਾਲ ਹੈ, ਕੋਈ ਸਿੱਖ ਮੈਨੂੰ ਵੀ ਕੋਈ ਸੂਟ ਦੇ ਜਾਵੇ। ਇਹ ਕਰਮੋਂ ਦੀਆਂ ਫੂਕਾਂ ਸਨ। ਤੇ ਫਿਰ ਬਾਬਾ ਪ੍ਰਿਥੀ ਚੰਦ ਦੇ ਮੁੱਖ ਵਿੱਚੋਂ ਧੂੰਆਂ ਨਿਕਲਦਾ ਸੀ ਈਰਸ਼ਾ ਦਾ, ਇਸ ਧੂੰਏ ਵਿੱਚ ਕਿਤੇ ਕੋਈ ਝੁਲਸ ਨਾ ਜਾਵੇ, ਕੋਈ ਮੇਰਾ ਸਿੱਖ ਕਿਤੇ ਇਸ ਧੂੰਏ ਵਿੱਚ ਝੁਲਸ ਨਾ ਜਾਵੇ, ਕਿਤੇ ਮੇਰੇ ਪਰਿਵਾਰ ਦਾ ਕੋਈ ਵਿਅਕਤੀ, ਕੋਈ ਸ਼ਖਸੀਅਤ ਇਸ ਧੂੰਏ ਵਿੱਚ ਝੁਲਸ ਨਾ ਜਾਵੇ। ਧੂੰਏ ਤੋਂ ਬਚਾਅ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਸ਼ੁਰੂ ਕਰ ਦਿੱਤੀ। ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਸ਼ੁਰੂ ਕੀਤੀ। ਇਤਿਹਾਸ ਮੁਤਾਬਕ ਤੇ ਟਕਸਾਲ ਦੇ ਵਿਦਵਾਨਾਂ ਮੁਤਾਬਕ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਘਰ ਪ੍ਰਗਟ ਹੋਏ ਸਨ, ਰਾਏ ਭੋਏ ਦੀ ਤਲਵੰਡੀ, ਬਾਬੇ ਮਹਿਤਾ ਕਾਲੂ ਦੇ ਘਰ ਨੂੰ ਜੇ ਸਭ ਤੋਂ ਪਹਿਲਾਂ ਗੁਰਦੁਆਰੇ ਦਾ ਰੰਗ ਰੂਪ ਦਿੱਤਾ ਤੇ ਉਹ ਸਨ ਧੰਨ ਗੁਰੂ ਅਰਜਨ ਸਾਹਿਬ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੀ ਇਸ ਘਰ ਨੂੰ ਗੁਰੂ ਪਰਮੇਸ਼ਵਰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਅਸਥਾਨ ਨਿਯਤ ਕਰ ਦਿੱਤਾ। ਕੁਝ ਸਮਾਂ ਇੱਥੇ ਬਸਰ ਕਰਕੇ ਫਿਰ ਚੱਲ ਪਏ ਵਾਪਸ ਮੁੜੇ, ਪਰ ਸਿੱਧੇ ਅੰਮ੍ਰਿਤਸਰ ਨੂੰ ਨਹੀਂ, ਥੋੜਾ ਜਿਹਾ ਰਸਤਾ ਉੱਪਰ ਨੂੰ ਬਦਲ ਦਿੱਤਾ। ਸ੍ਰੀ ਤਰਨ ਤਾਰਨ ਸਾਹਿਬ ਸਰਹਾਲੀ ਦੀ ਤਰਫ ਇਸੇ ਇਲਾਕੇ ਵੱਲ ਚਲੇ ਗਏ। ਸ਼ਾਮ ਦਾ ਵਕਤ ਹੈ, ਮੌਸਮ ਸਰਦੀ ਦਾ ਆ ਗਿਆ, ਬਰਸਾਤ ਹਲਕੀ ਹਲਕੀ ਹੋ ਰਹੀ ਸੀ ਤੇ ਕੁਝ ਸਾਧਕਾਂ ਨੂੰ ਭੇਜਿਆ ਹਜ਼ੂਰ ਨੇ, ਜਾਓ ਇਸ ਪਿੰਡ ਵਿੱਚੋਂ ਪਤਾ ਕਰੋ ਕਿਸੇ ਦੇ ਘਰ ਰਹਿਣ ਲਈ, ਰਾਤ ਆਰਾਮ ਕਰਨ ਲਈ ਥਾਂ ਮਿਲ ਜਾਵੇ। ਤੇ ਲੋਕ ਸਾਥ ਵਿੱਚ ਬੈਠੇ ਹੋਏ ਸਨ। ਪਿੰਡ ਦਾ ਇੱਕ ਸਾਂਝਾ ਜਿਹਾ ਥਾਂ ਜਿੱਥੇ ਬਜ਼ੁਰਗ ਆ ਕੇ ਸ਼ਾਮ ਸਵੇਰੇ ਦੁਪਹਿਰ ਨੂੰ ਬੈਠ ਕੇ ਆਪਣੀ ਗੱਲਬਾਤ ਕਰਦੇ, ਜਾਂ ਦੰਦ ਕਥਿਆ ਹੁੰਦੀ, ਕਿਸੇ ਦੀ ਤਾਰੀਫ ਕਰ ਦੇਣੀ, ਕਿਸੇ ਦੀ ਜਰਾ ਹੌਲੀ ਜੀ ਦੰਦ ਕਸਾਈ ਹੋ ਜਾਣੀ, ਨਿੰਦਿਆ ਕਰਨੀ। ਇੱਥੇ ਬਹੁਤੇ ਲੋਕ ਬੈਠੇ ਸਨ। ਜਦੋਂ ਬਾਬਾ ਬੁੱਢਾ ਜੀ ਪੁੱਛਣ ਵਾਸਤੇ ਗਏ ਤੇ ਉਹਨਾਂ ਨੇ ਕਿਹਾ, ਇਹ ਸਾਡੇ ਘਰ ਸਾਡੇ ਮਕਾਨ ਵਿਹਲੜ ਸਾਧੂਆਂ ਤੇ ਰਹਿਣ ਵਾਸਤੇ ਨਹੀਂ ਹਨ, ਅਸੀਂ ਲੋਕਾਂ ਦੇ ਯਾਤਰੀਆਂ ਤੇ ਰਹਿਣ ਵਾਸਤੇ ਥੋੜੇ ਮਕਾਨ ਬਣਾਏ ਨੇ, ਇਹ ਸਾਡੇ ਆਪਣੇ ਨਿਵਾਸ ਵਾਸਤੇ ਨੇ, ਆਪਣੇ ਆਰਾਮ ਵਾਸਤੇ ਹਨ। ਫਿਰ ਕੋਈ ਟਿਕਾਣਾ ਤੇ ਕੋਈ ਥਾਂ, ਇੱਕ ਐਸੇ ਸਾਧਕ ਸਨ ਜਿਨ੍ਹਾਂ ਨੂੰ ਇਸ ਪਿੰਡ ਦੇ ਲੋਕਾਂ ਨੇ ਸਨ, ਉਹ ਵੀ ਇਸੇ ਪਿੰਡ ਦੇ ਛੇਕਿਆ ਹੋਇਆ ਸੀ, ਬਾਈਕਾਟ ਕੀਤਾ ਹੋਇਆ ਸੀ, ਮਿਲਵਰਤਨ ਨਹੀਂ ਸਨ ਕਰਦੇ। ਉਹ ਬਾਹਰ ਰਹਿੰਦੇ ਸਨ ਇੱਕ ਝੌਂਪੜੀ ਵਿੱਚ ਤੇ ਇਸ਼ਾਰਾ ਕੀਤੋ ਨੇ ਉੱਥੇ ਚਲੇ ਜਾਓ, ਉੱਥੇ ਸਾਧੂ ਆਉਂਦੇ ਜਾਂਦੇ ਨੇ, ਨਾਲੇ ਉੱਥੇ ਬੜੀ ਸੇਵਾ ਹੁੰਦੀ ਹੈ। ਸਨ ਭਾਈ ਹੇਮਾ ਜੀ ਗਰੀਬ, ਮੁਸ਼ਕਲ ਨਾਲ ਆਪਣਾ ਗੁਜ਼ਾਰਾ ਚਲਾਉਂਦੇ ਸਨ, ਕੜਾਕੇ ਤੇ ਫਾਕੇ ਵਿੱਚ ਰਹਿੰਦੇ ਸਨ, ਉੱਥੇ ਚਲੇ ਜਾਓ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਬਾਬਾ ਜੀ ਨੇ ਜਦੋਂ ਬੇਨਤੀ ਕਰ ਦਿੱਤੀ, ਗੁਰੂ ਅਰਜਨ ਸਾਹਿਬ ਚਲੇ ਗਏ। ਗਦਗਦ ਹੋ ਗਿਆ ਭਾਈ ਹੇਮਾ, ਪ੍ਰਸੰਨ ਹੋ ਗਿਆ, ਤਨ ਮਨ ਖਿਲ ਉੱਠਿਆ। ਆਓ ਜੀ ਤੂੰ ਆਓ ਹਮਾਰੇ, ਹਰ ਜਸ ਸਰਵਨ ਸੁਨਾਵਨਾ, ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਨਾ। ਮਾਰੂ ਮਹੱਲਾ ਪੰਜਵਾਂ, ਖਿਲ ਉੱਠਿਆ, ਖੁਸ਼ੀ ਦੀ ਕੋਈ ਹੱਦ ਨਾ ਰਹੀ। ਮੁਦਤਾਂ ਤੋਂ ਉਡੀਕ ਸੀ, ਚਿਰੋਕਣੀ ਇੰਤਜ਼ਾਰ ਕਰ ਰਹੇ ਸਨ। ਮੋਹਨ ਕਰ ਆਵੋ ਕਰੋ ਜਦਰੀਆ, ਮਾਨ ਕਰੋ ਅਭਿਮਾਨੇ ਬੋਲੋ, ਭੂਲ ਚੂਕ ਤੇਰੀ ਪ੍ਰੈਚਰੀਆ। ਸਾਰੰਗ ਮਹੱਲਾ ਪੰਜਵਾਂ। ਤੇ ਹੁਣ ਘਰ ਆ ਗਿਆ ਹੈ, ਜਿਸ ਨੂੰ ਬੇਨਤੀਆਂ ਕਰ ਕਰਕੇ ਸੱਦਦੇ ਤੇ ਬੁਲਾਉਂਦੇ ਸਨ, ਉਹ ਘਰ ਆ ਗਏ। ਬੜੇ ਅਜੀਬ ਨੇ, ਇਤਿਹਾਸ ਵਿੱਚ ਅਜੀਬ ਕਿਸਮ ਦੇ ਲੋਕ ਮਿਲਦੇ ਨੇ, ਅਜੀਬ ਕਿਸਮ ਦੀ ਉਹਨਾਂ ਦੀ ਸ਼ਰਧਾ ਮਿਲਦੀ ਹੈ। ਚੌਧਰੀ ਫੱਤਾ ਦਸ਼ਮੇਸ਼ ਪਿਤਾ ਜੀ ਦੇ ਪਾਸ ਆਨੰਦਪੁਰ ਜਾਵੇ, ਕੌਰ ਤੋਂ ਹੀ ਵਾਪਸ ਚਲੇ ਗਏ। ਮੇਰੇ ਘਰ ਵੀ ਦਰਸ਼ਨ ਦਿਓ, ਮੇਰੇ ਪਿੰਡ ਵੀ ਆਓ। ਹਜ਼ੂਰ ਮੁਸਕਰਾਉਂਦਿਆਂ ਕਹਿ ਦਿੰਦੇ ਸਨ, ਫੱਤਿਆ ਕਦੇ ਆਵਾਂਗੇ ਤੇਰੇ ਘਰ ਜ਼ਰੂਰ, ਪਰ ਪਹਿਚਾਣ ਲਵੇਂਗਾ। ਹਜ਼ੂਰ ਸਮਝਦੇ ਸਨ, ਹਜ਼ੂਰ ਜਾਣਦੇ ਸਨ, ਪਹਿਚਾਣ ਰੱਖੀ, ਪਹਿਚਾਣ ਲਵੀਂ। ਇਹ ਨਾ ਹੋਵੇ ਅਸੀਂ ਘਰ ਆਈਏ ਤੇ ਪਹਿਚਾਣੀਏ ਨਾ। ਸਾਰਾ ਕੁਝ ਕੁਰਬਾਨ ਕਰਕੇ ਇਕੱਲੇ ਪੈਦਲ ਚੱਲਦਿਆਂ ਚੱਲਦਿਆਂ ਕਟਾਣੀ ਪਹੁੰਚੇ, ਸਾਦਾ ਭੇਜਿਆ। ਪਤਾ ਤਾਂ ਸਭ ਨੂੰ ਸੀ, ਹਿੰਦੁਸਤਾਨ ਵਿੱਚ ਐਸਾ ਕੋਈ ਮਨੁੱਖ ਸੀ ਨਹੀਂ ਸੀ ਜਿਸ ਨੂੰ ਇਹ ਨਾ ਪਤਾ ਹੋਵੇ ਗੁਰੂ ਕੇ ਆਨੰਦਪੁਰ ਛੱਡ ਗਏ ਨੇ, ਸਾਹਿਬਜ਼ਾਦੇ ਕੁਰਬਾਨ ਹੋ ਗਏ ਨੇ। ਮਾਛੀਵਾੜੇ ਤੋਂ ਕੋਈ ਪਤਾ ਨਹੀਂ ਲੱਗਾ ਕਿੱਧਰ ਗਏ, ਪਰ ਦੁਸ਼ਮਣ ਦੀ ਫੌਜ ਦੇ ਘੇਰੇ ਵਿੱਚੋਂ ਸੁਣਿਆ ਗਨੀ ਖਾਂ ਤੇ ਨਬੀ ਖਾਂ ਨੇ ਉੱਚ ਦੇ ਪੀਰ ਕਹਿ ਕੇ ਤੇ ਨਿਕਾਲ ਦਿੱਤਾ, ਨਿਕਲ ਗਏ ਨੇ, ਹਨ ਸਹੀ ਸਲਾਮਤ, ਪਰ ਖਬਰ ਕੋਈ ਨਹੀਂ ਮਿਲਦੀ। ਇਹ ਭਲਾ ਵਾਕਫ ਨਹੀਂ ਸੀ, ਪਹਿਲਾਂ ਤੇ ਇਹਨੇ ਟਾਲ ਮਟੋਲਾ ਕੀਤਾ, ਪਰ ਕਈ ਵਾਰੀ ਹਜ਼ੂਰ ਦੇ ਬੁਲਾਉਣ ਤੋਂ ਇਹ ਜਿਸ ਵੇਲੇ ਆਇਆ ਤੇ ਹਜ਼ੂਰ ਨੇ ਫਰਮਾਇਆ, ਫਤਿਆ ਪਹਿਚਾਣ ਲਿਆ ਹੈ, ਤੂੰ ਕਹਿੰਦਾ ਹੁੰਦਾ ਸੈਂ ਕਿ ਮੇਰੇ ਘਰ ਵੀ ਆਓ, ਹੁਣ ਅਸੀਂ ਆਏ ਹਾਂ ਤੇਰੇ ਪਾਸ, ਹੁਣ ਤੇਰੀ ਕੀ ਸਲਾਹ ਹੈ, ਚੁੱਪ। ਤੇ ਜਿਹੜਾ ਹਾਂ ਨਾ ਕਰੇ ਉਹਦਾ ਮਤਲਬ ਤਾਂ ਇਨਕਾਰ ਦਾ ਹੀ ਹੁੰਦਾ, ਸੌਖਾ ਤਰੀਕਾ ਵੀ ਬੋਲੋ ਹੀ ਨਾ, ਨਾ ਹਾਂ ਕਰੋ ਨਾ ਕਰੋ, ਆਪੇ ਆਦਮੀ ਸਮਝ ਲਵੇਗਾ। ਵੋ ਨਜ਼ਰ ਵੀ ਕਿਆ ਨਜ਼ਰ ਹੈ ਜੋ ਸਮਝ ਨਾ ਲੇ ਇਸ਼ਾਰਾ, ਉਹ ਨਗਾ ਕੀ ਹੋਈ ਜੋ ਇਸ਼ਾਰਾ ਨਾ ਸਮਝੇ। ਸਮਝ ਲਿਆ ਹਜ਼ੂਰ ਨੇ, ਪਰ ਫਿਰ ਦੇਖਣਾ ਚਾਹੁੰਦੇ ਸਨ ਸਿਦਕ, ਦੇਖਣਾ ਚਾਹੁੰਦੇ ਸਨ ਸ਼ਰਧਾ। ਹਜ਼ੂਰ ਨੇ ਕਿਹਾ, ਫਰਮਾਇਆ, ਤੇਰੇ ਪਾਸ ਬਹੁਤ ਸੁੰਦਰ ਘੋੜੀ ਹੈ ਜੋ ਤੂੰ ਆਨੰਦਪੁਰ ਆਪਣੀ ਅਸਵਾਰੀ ਲਈ ਲੈ ਕੇ ਜਾਂਦਾ ਹੁੰਦਾ ਸੈਂ। ਸਾਡੇ ਪਾਸ ਕੋਈ ਅਸਵਾਰੀ ਨਹੀਂ ਹੈ, ਤੇ ਉਹ ਆਪਣੀ ਘੋੜੀ ਸਾਨੂੰ ਦੇ ਦੇ, ਅਸੀਂ ਅੱਗੇ ਸਫ਼ਰ ਕਰਨਾ, ਅੱਗੇ ਜਾਣਾ। ਔਰ ਇਸਨੇ ਹਜ਼ੂਰ ਨੂੰ ਅਰਜ਼ ਕੀਤੀ, ਜੀ ਘੋੜੀ ਦੇ ਦਿੱਤੀ ਤੇ ਤੁਰਕ ਮੈਨੂੰ ਫਾਹੇ ਨਾ ਚਾੜ ਦੇਣਗੇ। ਇੱਕ ਹਲਕੀ ਜੀ ਘੋੜੀ ਜਿਹੜੀ ਨਿਕੰਮੀ ਜਿਹੀ ਸੀ, ਜਿਸ ਨੂੰ ਪੰਜਾਬ ਦੇ ਲੋਕ ਟਾਇਰ ਹੀ ਕਹਿ ਦਿੰਦੇ ਨੇ, ਉਹ ਦੇ ਦਿੱਤੀ। ਹਜ਼ੂਰ ਨੇ ਉਸ ਘੋੜੀ ਤੇ ਚੜ੍ਹਨ ਤੋਂ, ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ। ਹਜ਼ੂਰ ਕਹਿਣ ਲੱਗੇ, ਆਏ ਸਾਂ ਤੇਰੇ ਬੁਲਾਵੇ ਤੇ, ਇਤਨੀ ਦੇਰ ਤੋਂ ਬੁਲਾਉਂਦਾ ਰਿਹਾ, ਪਰ ਅੱਜ ਆਏ ਹਾਂ ਤੇ ਪਹਿਚਾਣਦਾ ਨਹੀਂ। ਗੁਰੂ ਤਾਂ ਅਮਰ ਜੀਵਨ ਦਿੰਦਾ ਹੈ, ਪਰ ਤੂੰ ਫਾਂਸੀ ਦੀ ਮੌਤ ਮੰਗੀਏ, ਐਸਾ ਹੀ ਹੋਵੇਗਾ। ਪਿਆਲਣਾ ਖੋਸ਼,
ਵਾਹਿਗੁਰੂ,
ਸਾਰਾ ਕੁਝ ਜਿਨ੍ਹਾਂ ਵਾਸਤੇ ਕੁਰਬਾਨ ਕੀਤਾ ਹੈ, ਅੱਜ ਐਸਾ ਵਕਤ ਵੀ ਆਇਆ ਹੈ, ਪਹਿਚਾਣਦੇ ਨਹੀਂ ਹਨ, ਸਿਆਣ ਨਹੀਂ, ਜਾਣਦੇ ਨਹੀਂ, ਪਹਿਚਾਣਦੇ ਨਹੀਂ। ਮਨੁੱਖ ਜਦੋਂ ਬਦਲਦਾ ਹੈ ਤਾਂ ਬਹੁਤ ਬਦਲ ਜਾਂਦਾ ਹੈ, ਪਰ ਹੁਣ ਤਾਂ ਤਨ ਪਾਕ ਸਮਝੇ ਨੇ। ਇਸ ਸਿੱਖ ਨਿਦਾ ਤਨ ਮਨ ਗਦਗਦ ਹੋ ਗਿਆ, باغ 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 ہی جا پائی نند لال بھی خوش ہویا بہت خوش ہویا ہن گرو نو بیٹھا لے کتھے اپنے شریر اوپر بوریاں کنک اناج والیاں کھول کے انہاں نو سی کے انہیں اپنی چادر جی بنائی سی پوری بنائی ہوئی سی او وچھا دتی سدگرو جی اس اوپر بیٹھ گئے اور چکی شروع کر دیتی آٹا پیسیا آٹا پیس کے پرساد تیار کیتا اندازا لاؤ ادھی رات ہو گئی تے ادھر خود گرو ارجن دیو جی مہاراج نے سرندا سنبھال لیتا ساڈا تا کرم ہور ہے جدوں زیادہ بھیڑ ہووے جدوں اے دیکھیے بس برسات ہووے گی ادھوں تا ٹائم ود لا جائی دا ہٹی دا ہی نہیں ہاں بتھیرا کہن تے نے پربندک سماپتی کرو پر اوپروں مینہ پیندا ہوندا ہے اس لیے جتنے منٹ ود لگ جان سوچی دا ہے اتنا ود کام بنے گا پر دن ہے گرو ارجن صاحب اج خود سرندا لے کے کیرتن شروع کر دیتا پہلا سودر دی چوکی لگی تے پھر کیرتن شروع ہو گیا لنگر تیار ہون تک پرساد تیار ہون تک خود گرو ارجن صاحب کیرتن کر دے رہے کچھ سکھ بھی نال پرساد تیار کرن وچ لگے رکھا مسا جو کچھ اس بھائی ہیمے دے پاس سی وہ تیار کر کے حضور نو تے سنگت نو جدوں پرشاد چکایا پرشاد چک کے پھر چل پے پھر شروع ہو گئے ساری رات واہگرو دا ہری جس ہویا کیرتن ہویا واہگرو جی دی صفت صلاح ہوئی ہلکی ہلکی بوندا پاندی بھی ہندی رہی جدوں امرت ویلا ہویا پھر وار آسا دا کیرتن ہویا سمپورنتا ہوئی تے گرو ارجن صاحب گد گد ہو کے کہن لگے ہیں میاں منگ لے کی منگنا ہے جو تیری اچھا ہے منگ لے جو منگے گا وہ تینوں گرو نانک دیو جی دے پنڈارے وچوں خزانے وچوں ملے گا پر سمجھ لیا سی پائی ہے میں نے دنیا دی ہر چیز مل والی ہے پر گرو پاسوں مل والیاں چیزاں کی منگنیاں نے مل والیاں چیزاں تا دکانہ تو منگیے مل دئیے تے لئیے بازاراں وچ مل تاریے تے مل والیاں چیزاں لے لئیے منڈیاں وچ جائیے تے جتنا مل پوے او دے کے او چیزاں واپس لے لئیے جیڑا گرو ہے گرو دے پاسوں مل والیاں چیزاں نہیں گرو تے امولک داتاں بخشش کرن والا ہے گرو پاسوں امولک دات کیوں نہ منگی جاوے اس وقت جو پائی ہیمے نے منگیا گرو ارجن دیو جی نو او دی مانگ اینی چنگی لگی کہ انہوں سکھی واسطے سنسار لئی بانی وچ شامل کر دتا جدوں بھی سکھ منگے ادوں اے منگے ساس ساس نانک آرادا ہے آٹھ پہر گن گاواں سوہی محلہ پنجوا پیالہ کھول ہے سچے پاتشاہ ساس ساس سمرت رہا جو شبد ایتھے اچارن کیتا سی پائی ہیمے دے کار وہ ایتھوں آرمب ہوندا ہے پلی سہاوی چھاپری جا مہے گن گائے کت ہی کام نہ تول ہر جت ہر بسرائے تے پھر اخیر ہے اس شبد دی سمپورنتا ہے ساس ساس سمرت رہا نانک دان پائے سوہی محلہ پنجواں ہے گرو ارجن صاحب مینو نام دا دان بخشو میں سواس سواس تہاڈا سمرن کراں کیونکہ نام امولک ہے امولک خزانے صرف ستگرو پاس ہن امولک داتاں صرف ستگرو دے پاس ہن ہاں امولک نام صرف ستگرو دے پاسوں ہی پراپت کیتا جا سکدا ہے کیونکہ نام دی کوئی قیمت نہیں نہ کوئی نام دی قیمت پا سکدا ہے نہ کوئی نام دی قیمت دے سکدا ہے نام تاں بخشیش ہے تائیوں خود بھی ایہو کچھ ہی منگیا کہ ہے اکال پرکھ واہگرو داس نانک دی بینتی ہے کرپا کرو تے نام دا دان بخشو نانک کی بینتی کر کرپا دی جے نام ਬਾਰੇ ਮਹਾਮਾਜ ਮਹੱਲਾ ਪੰਜਵਾਂ ਉਸੇ ਪਹਿਲੂ ਨੂੰ ਵਰਣਨ ਕਰ ਰਹੇ ਨੇ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਸਾਈ ਸਾਈ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਅਮੋਲਕ ਹੈ ਇਸ ਨਾਮ ਦੀ ਕੋਈ ਕੀਮਤ ਨਹੀਂ ਜਾਣਦਾ ਕੋਈ ਕੀਮਤ ਪਾਣੀ ਨਹੀਂ ਜਾਣਦਾ ਕੋਈ ਕੀਮਤ ਪਾ ਹੀ ਨਹੀਂ ਸਕਦਾ ਜੀ
ਜਿੰਨਾ ਭਾਗ ਨਥਾ ਹੈ
ਫਿਰ ਕਿਵੇਂ ਇਹ ਪ੍ਰਾਪਤ ਹੁੰਦੀ ਏ ਅਮੋਲਕ ਦਾਤ ਇਹ ਨਾਮ ਅਮੋਲਕ ਖਜ਼ਾਨਾ ਕਿਵੇਂ ਪ੍ਰਾਪਤ ਹੁੰਦਾ ਜਿੰਨਾ ਭਾਗ ਮਥਾ ਹੈ ਜਿੰਨਾ ਗੁਰਮੁਖਾਂ ਗੁਰਸਿੱਖਾਂ ਦੇ ਮੱਥੇ ਦੇ ਸ਼ੁਭ ਭਾਗ ਹਨ ਜਿਨ੍ਹਾਂ ਦੇ ਮਸਤਕ ਤੇ ਚੰਗੇ ਲੇਖ ਲਿਖੇ ਗਏ ਨੇ ਸ੍ਰੇਸ਼ਟ ਭਾਗ ਲਿਖੇ ਗਏ ਹਨ ਜਿੰਨਾ ਭਾਗ ਮਥਾ ਹੈ ਤੇ ਵਾਹਿਗੁਰੂ ਨੇ ਜਿਨ੍ਹਾਂ ਦੇ ਮੱਥੇ ਤੇ ਸ੍ਰੇਸ਼ਟ ਕਰਮ ਲੇਖ ਲਿਖ ਦਿੱਤੇ ਨੂੰ ਨਾਮ ਪ੍ਰਾਪਤ ਹੋਵੇਗਾ ਤੈਨੂੰ ਨਾਮ ਦੀ ਪ੍ਰਾਪਤੀ ਹੋਵੇਗੀ ਦੁਨੀਆਂ ਤੇ ਆਉਣ ਤੋਂ ਪਹਿਲਾਂ ਵਾਹਿਗੁਰੂ ਸਾਡੇ ਮੱਥੇ ਤੇ ਲੇਖ ਲਿਖ ਦਿੰਦਾ ਉਹਨਾਂ ਲਿਖੇ ਹੋਏ ਲੇਖਾਂ ਮੁਤਾਬਕ ਬਹੁਤ ਕੁਝ ਸਾਨੂੰ ਪ੍ਰਾਪਤ ਹੁੰਦਾ ਗੁਰੂ ਦੀ ਸੇਵਾ ਕਰਾਂਗੇ ਗੁਰਦੁਆਰੇ ਮੱਥਾ ਟੇਕਾਂਗੇ ਇਹਨਾਂ ਲੇਖਾਂ ਵਿੱਚ ਤਬਦੀਲੀ ਆ ਸਕਦੀ ਹੈ ਅਸ਼ੁਭ ਮਿਟਾਏ ਜਾ ਸਕਦੇ ਨੇ ਚੰਗੇ ਲਿਖਵਾਏ ਜਾ ਸਕਦੇ ਨੇ ਔਰ ਲਿਖੇ ਜਾਂਦੇ ਹਨ ਪਰ ਜੇ ਬੁਰਿਆਈਆਂ ਵਾਲੇ ਪਾਸੇ ਪ੍ਰਵਿਰਤ ਹੋਵਾਂਗੇ ਤਾਂ ਚੰਗੇ ਲੇਖ ਜਿਹੜੇ ਨੇ ਉਹ ਵੀ ਬਦਲ ਜਾਣਗੇ ਉਹਨਾਂ ਵਿੱਚ ਵੀ ਫਰਕ ਆ ਜਾਵੇਗਾ ਪਰ ਜਿਨ੍ਹਾਂ ਨੇ ਗੁਰੂ ਦੀ ਸੇਵਾ ਸਿਮਰਨ ਕੀਤਾ ਖੁਸ਼ੀ ਪ੍ਰਾਪਤ ਕੀਤੀ ਤੇ ਜਿਨ੍ਹਾਂ ਦੇ ਮੱਥੇ ਤੇ ਗੁਰੂ ਨੇ ਚੰਗੇ ਲੇਖ ਲਿਖ ਦਿੱਤੇ ਜਿਨ੍ਹਾਂ ਭਾਗ ਮੱਥਾ ਹੈ ਜਿਨ੍ਹਾਂ ਦੇ ਮੱਥਾ ਹੈ ਮੱਥੇ ਦੇ ਸ਼ੁਭ ਭਾਗ ਹਨ ਚੰਗੇ ਲੇਖ ਹਨ ਹਾਂਜੀ
ਸੇ ਨਾਨਕ ਹਰ ਰੰਗ ਮਾਣ ਦੋ
ਗੁਰੂ ਅਰਜਨ ਦੇਵ ਜੀ ਫਰਮਾਉਂਦੇ ਉਹ ਜਿਹੜੇ ਲੋਕ ਨੇ ਉਹਨਾਂ ਨੂੰ ਗੁਰੂ ਨੇ ਨਾਮ ਦਾ ਦਾਨ ਬਖਸ਼ਿਸ਼ ਕਰ ਦਿੱਤਾ ਹੈ ਸਤਿਗੁਰੂ ਨਾਮ ਦਾ ਦਾਤਾ ਹੈ ਨਾਮ ਦੀ ਦਾਤ ਸਤਿਗੁਰੂ ਪਾਸੋਂ ਪ੍ਰਾਪਤ ਹੁੰਦੀ ਹੈ ਹਾਂ ਉਹਨਾਂ ਨੂੰ ਨਾਮ ਦਾ ਦਾਨ ਸਤਿਗੁਰੂ ਨੇ ਦੇ ਦਿੱਤਾ ਹੈ ਤੇ ਸੇ ਉਹ ਗੁਰੂ ਤੋਂ ਬਖਸ਼ੇ ਹੋਏ ਨਾਮ ਰਸੀਏ ਨਾਮ ਦੀ ਕਮਾਈ ਕਰਕੇ ਹਰ ਰੰਗ ਮਾਣ ਦੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਰੰਗ ਆਨੰਦ ਮਾਣਦੇ ਹਨ ਔਰ ਉਹ ਜੋ ਆਨੰਦ ਮਾਣਦੇ ਨੇ ਦੁਨੀਆਂ ਦੇ ਲੋਕਾਂ ਨੂੰ ਉਹ ਆਨੰਦ ਕਿੱਥੋਂ ਪ੍ਰਾਪਤ ਹੋ ਸਕਦਾ ਹੈ ਹਾਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਕੇ ਹਰੀ ਦੀ ਪ੍ਰਾਪਤੀ ਦਾ ਰੰਗ ਆਨੰਦ ਮਾਣਦੇ ਹਨ ਬਸ ਰੰਗ ਲੱਗ ਗਏ ਉਹਨਾਂ ਨੂੰ ਖੁਸ਼ੀਆਂ ਹੀ ਖੁਸ਼ੀਆਂ ਬਰਕਤਾਂ ਹੀ ਬਰਕਤਾਂ ਬਖਸ਼ਿਆਂ ਹੀ ਬਖਸ਼ਿਆਂ ਸਤਿਗੁਰੂ ਨੇ ਉਹਨਾਂ ਨੂੰ ਨਾਮ ਦੁਆਰਾ ਬਖਸ਼ਿਸ਼ ਕਰ ਦਿੱਤੀਆਂ ਹਨ ਹਾਂਜੀ
ਛੰਤ
ਹਾਂ ਛੰਤ ਦੇ ਅੰਦਰ ਵਰਣਨ ਕਰਦਿਆਂ ਹੋਇਆਂ ਗੁਰੂ ਅਰਜਨ ਦੇਵ ਜੀ ਅਗਲਾ ਉਪਦੇਸ਼ ਸਮਝਾਉਂਦੇ ਹਨ
ਕਹਤੇ ਪਵਿੱਤਰ ਸੁਣਤੇ ਸਭ ਧੰਨ
ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਨਾਮ ਕਹਿੰਦੇ ਨੇ ਜੋ ਨਾਮ ਜਪਦੇ ਨੇ ਉਹ ਸਾਰੇ ਪਵਿੱਤਰ ਹਨ ਤੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸੁਣਦੇ ਨੇ ਸੇ ਉਹ ਸਭ ਧੰਨਤਾ ਦੇ ਯੋਗ ਨੇ ਕਹਤੇ ਪਵਿੱਤਰ ਸੁਣਤੇ ਸਭ ਧੰਨ ਜੋ ਨਾਮ ਨੂੰ ਕਹਿੰਦੇ ਨੇ ਜੋ ਨਾਮ ਨੂੰ ਜਪਦੇ ਹਨ ਤੇ ਉਹ ਸਾਰੇ ਪਵਿੱਤਰ ਹਨ ਨਾਮ ਸੁਣੀਏ ਤੇ ਪਵਿੱਤਰ ਹੋ ਜਾਵਾਂਗੇ ਨਾਮ ਸੁਣਨ ਦੁਆਰਾ ਜੋ ਪਵਿੱਤਰਤਾ ਪ੍ਰਾਪਤ ਹੁੰਦੀ ਏ ਉਹ ਸਰੀਰ ਦੀ ਅਪਵਿੱਤਰਤਾ ਦੁਆਰਾ ਅਪਵਿੱਤਰ ਨਹੀਂ ਹੋ ਸਕਦਾ ਇਸ ਲਈ ਨਾਮ ਜਿਹੜੇ ਕਹਿੰਦੇ ਨੇ ਯਾਨੀ ਜਪਦੇ ਨੇ ਉਹ ਪਵਿੱਤਰ ਹਨ ਸੁਣਤੇ ਸਭ ਧੰਨ ਜੋ ਨਾਮ ਸੁਣਦੇ ਹਨ ਨਾਮ ਨੂੰ ਸਰਵਨ ਕਰਦੇ ਨੇ ਜਿਵੇਂ ਆਪ ਜੀ ਗੁਰੂ ਕੀ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਿਆ ਹੁਣ ਨਾਮ ਦੀ ਮਹਿਮਾ ਗੁਰਬਾਣੀ ਦੀ ਕਥਾ ਵਿਚਾਰ ਸਰਵਨ ਕਰ ਰਹੇ ਹੋ ਇਸ ਲਈ ਇਸ ਵਕਤ ਆਪ ਵੀ ਧੰਨ ਹੋ ਪਿਆਰ ਨਾਲ ਆਖੋ ਸ੍ਰੀ ਵਾਹਿਗੁਰੂ ਨਾਮ ਨੂੰ ਸੁਣਨ ਵਾਲੇ ਸੁਣਤੇ ਨਾਮ ਨੂੰ ਸੁਣਨ ਵਾਲੇ ਜੋ ਨਾਮ ਦੇ ਸਰੋਤੇ ਹਨ ਸੇ ਧੰਨ ਉਹ ਧੰਨਤਾ ਦੇ ਯੋਗ ਹਨ ਉਹ ਵੀ ਧੰਨ ਹਨ ਕੁੱਲ ਤਾਰਿਆ ਜੀਓ ਲਿਖਤੀ ਕੁੱਲ
ਤਾਰਿਆ ਜੀਓ
ਹਾਂ ਲਿਖਤੀ ਕੁੱਲ ਤਾਰਿਆ ਜੀਓ ਬੜਾ ਸਵਾਲ ਹੁੰਦਾ ਚਾਰ ਧਾਰਾਵਾਂ ਚੱਲਦੀਆਂ ਨੇ ਵਿਸ਼ੇਸ਼ ਤੌਰ ਤੇ ਉਦੋਂ ਤੋਂ ਜਦੋਂ ਤੋਂ ਅੰਗਰੇਜ਼ਾਂ ਨੇ ਪੰਜਾਬ ਵਿੱਚ ਇੰਗਲਿਸ਼ ਸਕੂਲ ਖੋਲ ਦਿੱਤੇ 1850 ਤੋਂ ਬਾਅਦ ਇਹ ਚੀਜ਼ਾਂ ਸ਼ੁਰੂ ਹੋਈਆਂ ਫਿਰ ਕਾਲਜ ਬਣ ਗਏ ਤੇ ਇਹਨਾਂ ਸਕੂਲਾਂ ਵਿੱਚ ਤੇ ਕਾਲਜਾਂ ਵਿੱਚ ਜਿੱਥੇ ਦੁਨੀਆਂ ਦੀ ਤਾਲੀਮ ਦਿੱਤੀ ਸੀ ਜਾਂਦੀ ਸੀ ਉੱਥੇ ਵਿਸ਼ੇਸ਼ ਤੌਰ ਤੇ ਈਸਾਈ ਧਰਮ ਦਾ ਪ੍ਰਚਾਰ ਜ਼ਿਆਦਾ ਕੀਤਾ ਜਾਂਦਾ ਸੀ ਤੇ ਸਾਡੇ ਦੇਸ਼ ਦੇ ਵਿਸ਼ੇਸ਼ ਤੇ ਅਤੇ ਪੰਜਾਬ ਦੇ ਨੌਜਵਾਨ ਜਿਹੜੇ ਨਵੇਂ ਨਵੇਂ ਬੱਚੇ ਅੰਗਰੇਜ਼ੀ ਪੜ੍ਹਨ ਵਾਲੇ ਸਨ ਉਹ ਇਹਨਾਂ ਤੋਂ ਬੜੇ ਪ੍ਰਭਾਵਿਤ ਹੋਏ ਉਹ ਇਸ ਪਾਸੇ ਤੁਰ ਪਏ ਵੱਡੇ ਵੱਡੇ ਪਰਿਵਾਰਾਂ ਵਿੱਚੋਂ ਬੱਚੇ ਜਦੋਂ ਕ੍ਰਿਸਚਨ ਬਣਨ ਲੱਗੇ ਤਾਂ ਫਿਰ ਸਿਆਣੇ ਵਿਚਾਰ ਮਨ ਗੁਰਮੁਖਾਂ ਗੁਰਸਿੰਘ ਸਿੰਘਾਂ ਵਿੱਚ ਵਿਚਾਰ ਆਇਆ ਉਹਨਾਂ ਨੇ ਖਾਲਸਾ ਕਾਲ ਸਕੂਲ ਬਣਾਉਣੇ ਸ਼ੁਰੂ ਕਰ ਦਿੱਤੇ ਔਰ ਫਿਰ ਪਹਿਲਾਂ ਕਾਲਜ ਖਾਲਸਾ ਕਾਲਜ ਜੋ ਹੁਣ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਨਾਮ ਹੀ ਬਦਲ ਦਿੱਤਾ ਹੈ ਹੋਰ ਕੁਝ ਤਾਂ ਵਰਕਰਾ ਬਣਾਇਆ ਨਹੀਂ ਪਿਆਲਾ ਖੋਲ ਸ੍ਰੀ
ਵਾਹਿਗੁਰੂ
ਕਹਿੰਦੇ ਨੇ ਜਿਵੇਂ ਦਿੱਲੀ ਵਿਚ ਜਿਹੜੇ ਰੋਡ ਬਣੇ ਹੋਏ ਸਨ ਉਹਨਾਂ ਦੇ ਨਾਮ ਹੀ ਤਬਦੀਲ ਕੀਤੇ ਨੇ ਹੋਰ ਤਾਂ ਕੋਈ ਖਾਸ ਬਣਿਆ ਬਣਾਇਆ ਨਹੀਂ ਬੇਨਤੀ ਕੀਤੀ ਜਾ ਰਹੀ ਸੀ ਇਵੇਂ ਨਾਮ ਤਬਦੀਲ ਕਰ ਦਿੱਤਾ ਔਰ ਖਾਲਸਾ ਕਾਲ ਬੜੀ ਵੱਡੀ ਦੇਣ ਸੀ ਉਸ ਵਕਤ ਦੇ ਸਾਡੇ ਆਗੂਆਂ ਬਜ਼ੁਰਗਾਂ ਦੀ ਤੇ ਇਹ ਜੋ ਈਸਾਈ ਮਿਸ਼ਨਰੀਆਂ ਦੇ ਧਰਮ ਦਾ ਈਸਾਈ ਪ੍ਰਚਾਰ ਦਾ ਹਰਜਾ ਸੀ ਇਹਨਾਂ ਖਾਲਸਾ ਸਕੂਲਾਂ ਨੇ ਤੇ ਕਾਲਜਾਂ ਨੇ ਕਾਲਜ ਖਾਲਸਾ ਕਾਲਜ ਨੇ ਰੋਕ ਦਿੱਤਾ ਇਹਨੂੰ ਇੱਕ ਵਾਰੀ ਬੰਨ ਪਾ ਦਿੱਤਾ ਪਰ ਹੁਣ ਤਾਂ ਦਿੱਲੀ ਦੀ ਗੱਲ ਨਹੀਂ ਸਾਡੇ ਦਿੱਲੀ ਦੇ ਖਾਲਸਾ ਸਕੂਲ ਚਾਹੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਚਾਹੇ ਲੋਕਾਂ ਦੇ ਪਰਸਨਲ ਨੇ ਆਪਣੇ ਆਪਣੇ ਨੇ ਸਭ ਤੋਂ ਜ਼ਿਆਦਾ ਫੈਸ਼ਨ ਸਾਡੇ ਖਾਲਸਾ ਸਕੂਲਾਂ ਵਿੱਚ ਹੈ ਬੇਨਤੀ ਕੀਤੀ ਜਾ ਰਹੀ ਸੀ ਅਸੀਂ ਜੋ ਵਿਚਾਰ ਕਰ ਰਹੇ ਸਾਂ ਕਿਉਂਕਿ ਜਿਸ ਵੇਲੇ ਟੀਚਰ ਲੋਕ ਜਿਸ ਤਰੀਕੇ ਨਾਲ ਵਰਤਣਗੇ ਬੱਚੇ ਤਾਂ ਛੋਟੇ ਨੇ ਉਹਨਾਂ ਨੂੰ ਤਾਂ ਸਮਝ ਕੋਈ ਨਹੀਂ ਹੁੰਦੀ ਉਹਨਾਂ ਨੇ ਜੋ ਦੇਖਣਾ ਉਸ ਮੁਤਾਬਕ ਚੱਲਣਾ ਪਰ ਖਾਲਸਾ ਸਕੂਲ ਦਾ ਮਨੋਰਥ ਸੀ ਪਿੱਛੇ ਬੰਗਲਾ ਸਾਹਿਬ ਕਥਾ ਤੇ ਗਏ ਤਾਂ ਪਿੱਛੋਂ ਕੁਝ ਆਵਾਜ਼ ਆਵੇ ਉਹ ਆਵਾਜ਼ ਸੀ ਘੁੰਗਰੂ ਖੜਕਣ ਦੀ ਬਾਹਰ ਵਿੱਚ ਬਾਹਰ ਨਿਕਲ ਕੇ ਪਤਾ ਕੀਤਾ ਵੀ ਇਹ ਕੀ ਹੋ ਰਿਹਾ ਫਿਰ ਪਤਾ ਲੱਗਾ ਜੀ ਇਸ ਸਕੂਲ ਵਿੱਚ 26 ਜਨਵਰੀ ਦੀ ਪਰੇਡ ਲਈ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਮੈਂ ਕਿਹਾ ਨਾ ਘੁੰਗਰੂਆਂ ਦਾ ਕੀ ਮਤਲਬ ਇਹ ਤੇ ਖਾਲਸਾ ਸਕੂਲ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਇੱਥੇ ਤੇ ਗੁਰਮਤ ਦਾ ਗੁਰਸਿੱਖੀ ਦਾ ਬੱਚਿਆਂ ਨੂੰ ਦਰਸਾਇਆ ਜਾਣਾ ਚਾਹੀਦਾ ਹੈ ਜਾਂ ਕਿ ਪੈਰਾਂ ਨਾਲ ਘੁੰਗਰੂ ਬਣ ਕੇ ਉੱਥੇ ਪਰੇਡ ਕਰਕੇ ਵਜ਼ੀਰਾਂ ਨੂੰ ਖੁਸ਼ ਕਰਨਾ ਪਰ ਕਹਿਣ ਲੱਗੇ ਜੀ ਪ੍ਰਿੰਸੀਪਲ ਹਟ ਮੰਨਦੀ ਨਹੀਂ ਉਹ ਸਾਡੀ ਸੁਣਦੀ ਨਹੀਂ ਤਾਂ ਐਸੇ ਹੁਣ ਖਿਆਲ ਖਾਲਸਾ ਸਕੂਲਾਂ ਵਿੱਚ ਆ ਗਏ ਨੇ ਕਿ ਜਿੱਥੇ ਬਾਣੀ ਦੀ ਘੱਟ ਗੱਲ ਸਿੱਖੀ ਦਾ ਤੇ ਹੋਰ ਮਨੋਰੰਜਨ ਦੇ ਜਿਹੜੇ ਪ੍ਰੋਗਰਾਮ ਨੇ ਉਹ ਜ਼ਿਆਦਾ ਬੱਚਿਆਂ ਨੂੰ ਦਰਸਾਏ ਜਾਂਦੇ ਨੇ ਔਰ ਇਹ ਵੀ ਕੋਈ ਪਾਬੰਦੀ ਨਹੀਂ ਕਿ ਜੋ ਬੱਚੇ ਪੜ੍ਹਦੇ ਨੇ 5ਵੀਂ ਕਲਾਸ ਤੋਂ ਅੰਮ੍ਰਿਤ ਪਾਨ ਕਰਨ ਬੱਚੀਆਂ ਬੱਚੇ ਸਭ ਨੂੰ ਅੰਮ੍ਰਿਤ ਛਕਾਇਆ ਜਾਵੇ ਜਦੋਂ ਕਿ ਖਾਲਸਾ ਸਕੂਲਾਂ ਦਾ ਪਹਿਲਾਂ ਇਹ ਮੁੱਖ ਮਨੋਰਥ ਹੁੰਦਾ ਸੀ ਪਿਆਲਾ ਖੋਲ ਸ੍ਰੀ ਤੋ ਬੇਨਤੀ ਕੀ ਅਸੀਂ ਕਰ ਰਹੇ ਸਾਂ ਖਾਲਸਾ ਸਕੂਲਾਂ ਨੇ ਔਰ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਨੇ ਈਸਾਈ ਧਰਮ ਦੇ ਪ੍ਰਚਾਰ ਦੇ ਹੜ ਨੂੰ ਬੰਨ ਪਾ ਦਿੱਤਾ ਰੋਗ ਪਾ ਦਿੱਤੀ ਪਰ ਉਸ ਵਕਤ ਜਿਹੜੇ ਲੋਕ ਉੱਚੀ ਵਿਦਿਆ ਪ੍ਰਾਪਤ ਕਰ ਗਏ ਉਹਨਾਂ ਵਿੱਚ ਤੇ ਪੁਰਾਣੇ ਟਕਸਾਲ ਦੇ ਵਿਦਵਾਨਾਂ ਵਿੱਚ ਥੋੜਾ ਜਿਹਾ ਮਤਭੇਦ ਹੋ ਗਿਆ ਨਵੀਂ ਵਿਦਿਆ ਵਾਲੇ ਚਾਹੁੰਦੇ ਸਨ ਬਾਣੀ ਸਮੇਂ ਦੇ ਨਾਲ ਤਬਦੀਲ ਕੀਤੀ ਜਾਵੇ ਔਰ ਉਹ ਕਰਨ ਦੀ ਕੋਸ਼ਿਸ਼ ਵੀ ਕਰਦੇ ਰਹੇ ਅੱਜ ਵੀ ਇਹ ਦੋ ਵਿਚਾਰਧਾਰਾਵਾਂ ਨੇ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਹੈ ਕਈਆਂ ਨੇ ਤਾਂ ਗੁਰੂ ਮਹਾਰਾਜ ਦੀਆਂ ਸੈਂਚੀਆਂ ਵੀ ਛਾਪ ਦਿੱਤੀਆਂ ਨੇ ਆਪਣੀ ਮਰਜ਼ੀ ਦੇ ਨਾਲ ਬਿੰਦੀਆਂ ਵੱਧ ਲਗਾ ਲਗਾ ਕੇ ਜਿੱਥੇ ਨਹੀਂ ਵੀ ਲਗਾਉਣੀਆਂ ਚਾਹੀਦੀਆਂ ਉੱਥੇ ਵੀ ਲਾ ਕੇ ਪਰ ਸਵਾਲ ਹੈ ਹਜ਼ੂਰ ਨੇ ਜਿੱਥੇ ਬਿੰਦੇ ਵਰਤਣੇ ਸਨ ਇਸ ਨੂੰ ਲਿਖਤੀ ਵੀ ਕਰ ਸਕਦੇ ਸਨ ਪਰ ਨਾਲ ਬਿੰਦਾ ਖੁਦ ਲਾਇਆ ਜਿਹਨੂੰ ਪੜ੍ਹਨਾ ਲਿਖਤੀ ਕੁੱਲ ਤਾਰਿਆ ਜੀ ਬਹੁਤੀ ਵਾਰੀ ਅਸੀਂ ਇਹਨੂੰ ਬਿਨਾਂ ਦੇਖੇ ਤੋਂ ਲਿਖਤੀ ਪੜ੍ਹ ਜਾਂਦੇ ਹਾਂ ਕਿਉਂਕਿ ਲਿਖਤੀ ਪੜ੍ਹਨਾ ਆਸਾਨ ਹੈ ਲਿਖਤੀ ਪੜ੍ਹਨ ਲਈ ਧਿਆਨ ਦੇਣਾ ਪਵੇਗਾ ਜਿੱਥੇ ਬਿੰਦਿਆਂ ਦੀ ਜ਼ਰੀ ਨੇ ਖੁਦ ਲਗਵਾਈਆਂ ਔਰ ਲਗਾਈਆਂ ਹਨ ਇਸ ਲਈ ਯਤਨ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਲਿਖਿਆ ਹੋਇਆ ਹੈ ਅਸੀਂ ਉਸ ਨੂੰ ਵੀ ਸਮਝ ਕੇ ਪੜ੍ਹੀਏ ਤੇ ਉਹਦੀ ਮਿਹਰਾਮਤ ਤੋਂ ਬਿਨਾਂ ਨਹੀਂ ਹੋ ਸਕਦਾ ਆਪਣੀ ਮਰਜ਼ੀ ਨਾਲ ਸਾਨੂੰ ਕੀ ਪਤਾ ਕਿੱਥੇ ਬਿੰਦਾ ਲਾਉਣਾ ਤੇ ਕਿੱਥੇ ਨਹੀਂ ਲਾਉਣਾ ਪਰ ਲਾਈ ਜਾਂਦੇ ਨੇ ਪਰ ਟਕਸਾਲ ਦੇ ਵਿਦਵਾਨਾਂ ਨੇ ਹੁਣ ਤੱਕ 400 ਸਾਲ ਤੋਂ ਵੀ ਵੱਧ ਸਮੇਂ ਤੱਕ ਪਵਿੱਤਰ ਗੁਰਬਾਣੀ ਨੂੰ ਉਸੇ ਹੀ ਰੰਗ ਤੇ ਰੂਪ ਵਿੱਚ ਪੜ੍ਹਨ ਉਚਾਰਨ ਦੀ ਪਰੰਪਰਾ ਨੂੰ ਕਾਇਮ ਰੱਖਣ ਦਾ ਯਤਨ ਕੀਤਾ ਹੈ ਤਾਂ ਬੇਨਤੀ ਕੀਤੀ ਜਾ ਰਹੀ ਸੀ। ਇਹ ਵਿਚਾਰ ਐਸਾ ਚੱਲਿਆ, ਮਹਾਰਾਜ ਜੀ ਦੇ ਇੱਕ ਵਿਦਿਆਰਥੀ ਸਨ, ਸੰਤਾਂ ਉਹ ਨੇਤਰਹੀਨ, ਪਰ ਉਹ ਚੱਲਦੇ ਸਨ ਦੂਸਰੇ ਪਾਸੇ। ਵਿਦਿਆਰਥੀ ਟਕਸਾਲ ਦੇ ਪਰ ਵਿਚਾਰ ਉਹਨਾਂ ਦੇ ਚੱਲਦੇ ਸਨ ਦੂਸਰੇ ਲਈ। ਉਹਨਾਂ ਦੀ ਇੱਕ ਡਿਊਟੀ ਲਗਾ ਦਿੱਤੀ ਗਈ ਕਿ ਗੁਰਬਾਣੀ ਪਾਠ ਦਰਸ਼ਨ ਦੀ ਕਾਪੀ ਜਿਹੜੀ ਵੱਡੇ ਮਹਾਂਪੁਰਸ਼ਾਂ ਨੇ ਲਿਖਵਾਈ ਸੀ ਉਹਨੂੰ ਉਹ ਛਪਵਾ ਦੇਣ। ਉਹਨਾਂ ਨੇ ਆਪਣੇ ਬਿਠਾ ਨਾਲ ਲਿਖਾਰੀ ਬਿਠਾ ਕੇ ਆਪਣੀ ਮਰਜ਼ੀ ਨਾਲ ਬਿੰਦੇ ਲਿਖਵਾ ਕੇ ਆ 20 ਸਾਲ ਦੇ ਸਮੇਂ ਅੰਦਰ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲਿਆਂ ਨੇ ਜੋ ਮੁਸ਼ਕਿਲ ਗੁਰਬਾਣੀ ਦੇ ਪਾਠਾਂ ਦੀ ਪੁਸਤਕ ਲਿਖੀ ਸੀ ਉਹਨੂੰ ਤਬਦੀਲ ਕਰ ਦਿੱਤਾ, ਜਿਸ ਨੂੰ ਹੁਣ ਉਹਨਾਂ ਦੇ ਪੁਰਾਣੇ ਵਿਦਿਆਰਥੀ ਔਰ ਟਕਸਾਲ ਦੇ ਪੁਰਾਤਨ ਸਥਾਨ ਦੇ ਸੇਵਾਦਾਰ ਸੰਤ ਗਿਆਨੀ ਮੋਹਨ ਸਿੰਘ ਜੀ ਦੁਬਾਰਾ ਸੋਧ ਕੇ ਉਹਨੂੰ ਛੁਪਵਾ ਰਹੇ ਨੇ। ਤੇ ਨਾਲ ਉਹਨਾਂ ਨੇ ਦੁਕਾਨ ਜਿਹੜੇ ਛਾਪਣ ਵਾਲੇ ਸਨ ਉਹਨਾਂ ਨੂੰ ਵੀ ਹਦਾਇਤ ਕੀਤੀ ਏ ਕਿ ਬਈ ਅਜਿਹਾ ਨਹੀਂ ਕਰਨਾ, ਇਉਂ ਇੰਨੀ ਜਲਦੀ ਜਲਦੀ ਲੋਕ ਏਡੀਆਂ ਏਡੀਆਂ ਵੱਡੀਆਂ ਸ਼ਖਸੀਅਤਾਂ ਦੀਆਂ ਲਿਖਤਾਂ ਬਦਲਦੇ ਨੇ। ਇਹ ਤੇ ਸਤਿਗੁਰੂ ਦੀ ਆਪਣੀ ਕਿਰਪਾ ਹੈ ਕਿ ਉਹਨਾਂ ਨੇ 400 ਸਾਲ ਦੇ ਸਮੇਂ ਵਿੱਚ ਆਪਣੀ ਪਵਿੱਤਰ ਬਾਣੀ ਦਾ ਰੂਪ ਹਾਲਾਂ ਤੱਕ ਸਹੀ ਰੱਖਿਆ, ਉਸੇ ਰੰਗ ਰੂਪ ਵਿੱਚ ਕਾਇਮ ਰੱਖਿਆ ਹੈ। ਪਰ ਭਾਵੇਂ ਕਈਆਂ ਨੇ ਕੋਸ਼ਿਸ਼ ਜ਼ਰੂਰ ਕੀਤੀ, ਕੁਝ ਲੋਕ ਕਹਿੰਦੇ ਸਨ ਜੀ ਭਗਤ ਬਾਣੀ ਬਾਣੀ ਨਹੀਂ, ਐਸੇ ਵੀ ਲੋਕ ਸਨ ਜਿਹੜੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ 250 ਸ਼ਬਦ ਮੰਨਦੇ ਸਨ, ਬਾਕੀ ਕਹਿੰਦੇ ਸਨ ਇਹ ਗੁਰਬਾਣੀ ਨਹੀਂ ਹੋ ਸਕਦਾ। ਪਰ ਉਹ ਵਿਚਾਰ ਉਹਨਾਂ ਦੀ ਸਫਲ ਨਾ ਹੋ ਸਕੀ। ਅਕਾਲ ਤਖ਼ਤ ਸਾਹਿਬ ਤੋਂ ਉਹਨਾਂ ਨੂੰ ਤਨਖਾਹੀਏ ਕਰਾਰ ਦਿੱਤਾ ਗਿਆ ਤੇ ਪੰਥ ਨੂੰ ਉਹਨਾਂ ਨੂੰ ਮੱਥੇ ਲਾਉਣ ਤੋਂ ਇਨਕਾਰ ਕਰਨ ਦੇ ਹੁਕਮਨਾਮੀ ਜਾਰੀ ਹੋਏ। ਇਸ ਲਈ ਜਿਵੇਂ ਸਤਿਗੁਰੂ ਨੇ ਬਾਣੀ ਲਿਖਵਾਈ ਏ ਕੋਸ਼ਿਸ਼ ਕਰਨੀ ਚਾਹੀਦੀ ਏ, ਉਹਦੇ ਵਿੱਚ ਵਧਾ ਘਟਾ ਕੀਤੇ ਤੋਂ ਬਿਨਾਂ ਅਸੀਂ ਉਸ ਨੂੰ ਪੜ੍ਹੀਏ। ਇਸ ਲਈ ਲਿਖਦੇ ਨੇ ਲਿਖਤੀ ਕੁੱਲ ਤਾਰਿਆ ਜੀਓ, ਲਿਖਤੀ ਜਿਹੜੇ ਲਿਖਦੇ ਸਨ ਬਹੁਵਾਚਕ ਹੋ ਗਿਆ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਲਿਖਿਆ ਹੇ ਪਿਆਰੇ ਜੀ, ਉਹਨਾਂ ਨੇ ਆਪਣੀਆਂ ਕੁਲਾਂ ਨੂੰ ਤਾਰ ਲੈਣਾ ਕੀਤਾ। ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲੇਖਾਰੀ ਨਾਨਕਾ, ਜਿਨ ਨਾਮ ਲਿਖਾਇਆ ਸੱਚ। ਮਲਾਰ ਕੀ ਵਾਰ ਮਹੱਲਾ ਪਹਿਲਾ। ਬਾਬਾ ਸੰਸਰਾਮ ਧਨ ਗੁਰੂ ਅਮਰਦਾਸ ਜੀ ਦੇ ਵੱਡੇ ਪੋਤਰੇ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਧਨ ਧਨਤਾ ਦੇ ਯੋਗ ਨੇ, ਧਨ ਭਾਈ ਵਿਧੀ ਚੰਦ, ਜਿਨ੍ਹਾਂ ਨੇ ਇੰਨੇ ਸੂਰਬੀਰ ਬਹਾਦਰ ਹੋ ਕੇ ਵੀ ਭਾਈ ਗੁਰਦਾਸ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਤੋਂ ਬਲਾਵਲ ਰਾਗ ਦੀ ਸੰਪੂਰਨਤਾ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਲਿਖੀ। ਅਰਸ ਬਾਬਾ ਬੁੱਢਾ ਜੀ ਤੋਂ ਬਾਅਦ ਭਾਈ ਬਿਧੀ ਚੰਦ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਸੇਵਾ ਵੀ ਨਿਭਾਉਂਦੇ ਰਹੇ। ਪਿਆਲਾ ਖੋ ਸ੍ਰੀ ਇੱਕ ਪਾਸੇ ਸੂਰ ਬੀਰਤਾ ਹੈ, ਦੂਸਰੇ ਪਾਸੇ ਕਮਾਈ, ਬਾਣੀ ਦਾ ਬੋਧ, ਬਾਣੀ ਦਾ ਵਿਚਾਰ, ਬਾਣੀ ਦਾ ਗਿਆਨ, ਬਾਣੀ ਦੀ ਕਲਮੀ ਸੇਵਾ। ਧੰਨ ਭਾਈ ਮਨੀ ਸਿੰਘ ਸਾਹਿਬ, ਧੰਨ ਬਾਬਾ ਦੀਪ ਸਿੰਘ ਸਾਹਿਬ, ਜਿਨ੍ਹਾਂ ਨੇ ਇੱਕ ਨਹੀਂ ਬਲਕਿ 4 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਆਪਣੇ ਹੱਥੀਂ ਲਿਖੀਆਂ। ਵਿਦਵਾਨਾਂ ਦਾ ਇਹ ਵੀ ਖਿਆਲ ਹੈ ਕਿ ਭਾਈ ਬਾਬਾ ਦੀਪ ਸਿੰਘ ਜੀ ਸ਼ਹੀਦ ਨੇ ਜਿੱਥੇ 4 ਗੁਰਮੁਖੀ ਲਿਪੀ ਵਿੱਚ ਲਿਖੀਆਂ, ਉੱਥੇ ਉਨ੍ਹਾਂ ਨੇ ਫਾਰਸੀ ਲਿਪੀ ਵਿੱਚ, ਉਰਦੂ ਲਿਪੀ ਵਿੱਚ ਵੀ, ਤਾਂ ਜੋ ਅਰਬਾਂ ਦੇ ਇਲਾਕਿਆਂ ਵਿੱਚ ਬਾਣੀ ਦਾ ਪ੍ਰਚਾਰ ਹੋ ਸਕੇ। ਜਿਵੇਂ ਭਾਈ ਨੰਦ ਲਾਲ ਜੀ ਨੇ 7 ਪੁਸਤਕਾਂ ਫਾਰਸੀ ਵਿੱਚ ਲਿਖੀਆਂ ਫਾਰਸੀ ਲਿਪੀ ਵਿੱਚ, ਇਸੇ ਤਰੀਕੇ ਨਾਲ ਬਾਬਾ ਜੀ ਨੇ ਵੀ ਫਾਰਸੀ ਲਿਪੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਬੀੜ ਵੀ ਲਿਖੀ, ਜਿਸ ਤੋਂ ਮੁਸਲਮਾਨ ਲੋਕ ਵੀ ਲਾਭ ਪ੍ਰਾਪਤ ਕਰ ਸਕਣ। ਅਬ ਰੈਡਫੋਰਡ ਇੱਕ ਬੜੇ ਸਿਆਣੇ ਸਿੰਘ ਨੇ ਨਰਿੰਦਰ ਸਿੰਘ ਕਹਿਣ ਲੱਗੇ, ਜਪਜੀ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਉਰਦੂ ਵਿੱਚ ਮਿਲ ਜਾਂਦੀ ਏ। ਮੈਂ ਕਿਹਾ ਤੁਸਾਂ ਕੀ ਕਰਨਾ, ਤੁਸੀਂ ਤੇ ਇੰਗਲਿਸ਼ਮੈਨ ਹੋ। ਕਹਿਣ ਲੱਗੇ ਇੱਥੇ ਇੱਕ ਮੁਸਲਮਾਨ ਨੇ ਜੋ ਮੇਰੇ ਪਾਸ ਕਦੇ ਕਦੇ ਆਉਂਦੇ ਨੇ ਤੇ ਉਹ ਕਹਿੰਦੇ ਸਨ ਵੀ ਪਾਕਿਸਤਾਨ ਬਣਨ ਤੋਂ ਪਹਿਲਾਂ ਮੈਂ ਬਚਪਨ ਵਿੱਚ ਜਪਜੀ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਰਿਹਾ ਹਾਂ, ਇੱਥੇ ਹੁਣ ਮੇਰਾ ਦਿਲ ਕਰਦਾ मैं जपजी साहब का पाठ या सुखमनी साहब का पाठ करया करा, गुरु ग्रंथ साहब का पाठ करया करा, पर मैनू उर्दू विच कोई गुटका नहीं मिलता। तो दास ने अर्ज की सी कि कोशिश करांगे आप तक पहुंचाने दा, तो बेनती कर रहे सां, पर बाबा दीप सिंह जी ने इतना समा पहला इस पहलू नू सोचिया, इस नू विचारिया, तो लिखती कुल तारिया जीओ, जिन्हां ने लिखती लिखिया अकाल पुरख वाहिगुरु जी का नाम, हे प्यारे जी उन्हें अपनिया कुलां नू तार लीता है, नाम लिखण वाले ने कुलां तार लिया जी।
जिनको साधु संग,
हाँ जी,
नाम हर रंग,
जिनको साधु संग नाम हर रंग, अगे पढ़ दो सारा,
तिन्नी ब्रह्म विचार आ जियो।
हाँ, जिनको साधु संग, टकसाल दी इक परंपरा सी कि बिल्कुल अर्थ नू स्पष्ट करन वास्ते अनवे अर्थ अखर कर दे सन, अखरा नू अखे पिछे अर्थ करन वास्ते, जिनको साधु संग, जिन्हां नू साधुआं दा बाबा बुढ़ा जी जैसे साधुआं दा संग साथ प्राप्त होया, तिनी ब्रह्म विचारिया जीओ, हे प्यारे जी तिन्हां ने ब्रह्म अकाल पुरख वाहिगुरु जी दी विचार कीती, जिन्हां ने ब्रह्म दी अकाल पुरख वाहिगुरु जी दा विचार कीता नाम हर रंग, जिन्हां नू हरी अकाल पुरख वाहिगुरु जी दे नाम दा प्रेम रंग लगा। इस टकसाल दे विद्वाना विच तरीका सी, परंपरा सी कि बिल्कुल अर्थ करन वेले उस भाव नू अखरां नू अगे पिछे करके, जिस नू अनवे अखर कहंदे सन। पंथ रतन संत ज्ञानी गुरबचन सिंह जी खालसा जी दे मुखार बिंद दा शब्द है जो परंपरायक तौर ते टकसाल विच चले आ रहे, अनवे अर्थ करना, अनवे अखर करने, अगे पिछे करने। जिवें सिद्ध गोश्त जी दी व्याख्या जदों असी इस तरीके नाल नहीं करांगे तां सानू पता नहीं लगेगा सवाल की है जवाब की है, क्योंकि ये बाणी गोश्त दे रूप विच है। पहला सिद्धां दे सवाल आउंदे ने, फिर गुरु साहब उहदे जवाब देंदे ने, पर साधारण तरीके नाल बाणी पढ़न तों नहीं पता लगदा। जदों असी अर्थ पढ़ांगे जां सुणांगे तां सानू समझ लगेगी कि ओह पाई है सवाल है, इको पंक्ति है कि ओह पाई है, प्रभु नूं किवें प्राप्त करिए जवाब है, अद्धी पंक्ति विच जवाब है गुरुद्वारो गुरुद्वारा, प्रभु दी प्राप्ति हुंदी है कि ओह पाई है, वाहिगुरु नूं किवें प्राप्त पाईए जवाब है गुरुद्वारो गुरुद्वारा। ये पांच अखरां विच ही सवाल है ते पांच अखरां विच ही जवाब है। प्याला खोलो, बेनती कर रहे सां कि इस वास्ते जिनको साधु संग नाम हर रंग तिनी ब्रह्म विचारिया जीओ, है पंक्ति इस तरह है। अर्थ करन वेले आसान समझाण लई कहंदे दर्शांदे सन जिन्हां नू साधुआं दा संग प्राप्त हो गया है, कहंदे ने उह तिन्हां ने ब्रह्म दा विचार कीता है, ते जिन्हां ने ब्रह्म नू विचारिया नाम हर रंग, हरी दे नाम दा प्रेम रंग तिन्हां नू चढ़िया है, जिन्हां नू साधुआं बाबा बुढ़ा जी जैसे साधुआं दा संग साथ प्राप्त होया है, जिन्हां नू हरी अकाल पुरख वाहिगुरु जी दे नाम दा प्रेम रंग लगा है, तिन्हां ने ब्रह्म अकाल पुरख वाहिगुरु जी दे विचार नू हे प्यारे जी विचारिया है जी।
ब्रह्म विचारिया जन्म सवारिया,
जिन्हां ने ब्रह्म दा विचार कीता है, परमेश्वर दा विचार कीता है, किवें प्राप्त होवे, उन्हों किवें प्राप्त करिए, तिन्हां ने अपना जन्म सवार लीता है जी।
पूर्ण कृपा प्रभ करी,
पर ब्रह्म दा विचार उन्हां ने कीता जिन्हां ते प्रभु ने पूरी कृपा कर दित्ती, संपूर्ण कृपा कर दित्ती, जिस उपर संपूर्ण कृपालू दयालु होए, तिन्हां ने ब्रह्म दा विचार कीता ते अपना जन्म सवार लिया है जी।
कर गए हर जसो कीने,
कर गहे लीने, जिस वेले मां दे अंदर जां पिता दे अंदर ममता दा शाला आंदा है तां बच्चे नूं बाहां पकड़ के ओह अपने गल दे नाल लगा लैंदे ने, इसे तरह वाहिगुरु दे अंदर भी करोड़ां गुणा ज्यादा ममता है। कर गहे लीने, अपने प्यारियां नूं कर हाथ पकड़ के अपने गले नाल कंठ नाल लगा लेना कीता हर जसो दीने। हरी अकाल पुरख वाहिगुरु जी दा नाम जस करना, नाम दा सिमरन करना, बख्शिश कर दिता।
जोन ना तावे नह परी,
जोन ना तावे, हुन वाहिगुरु दा प्यारा नह मरी मरदा नहीं, ਤੇ ਮਰ ਕੇ ਜੂਨਾ ਵਿਚ ਵੀ ਧੌਂਦਾ ਨਹੀਂ, ਜੂਨਾ ਵਿਚ ਵੀ ਦੌੜਦਾ ਨਹੀਂ, ਜੂਨਾ ਵਿਚ ਵੀ ਨਹੀਂ ਦੌੜਦਾ ਜਾਂਦਾ ਤੇ ਮਰਦਾ ਵੀ ਨਹੀਂ ਹੈ। ਨਾ ਜੂਨਾ ਵਿਚ ਜਾਂਦਾ ਹੈ ਨਾ ਮਰਦਾ ਹੈ। ਜੇ ਮੌਤ ਹੀ ਨਾ ਹੋਵੇ ਤਾਂ ਜੂਨਾ ਵਿਚ ਕੌਣ ਜਾਵੇਗਾ ਜੀ?
ਸਤਿਗੁਰ ਦਿਆਲ ਕਿਰਪਾਲ
ਭੇਟਤ
ਹਰੇ,
ਸਤਿਗੁਰ ਦਿਆਲ ਕਿਰਪਾਲ ਭੇਟਤ ਹਰੇ, ਕਾਮ ਕ੍ਰੋਧ ਲੋਭ ਮਾਰਿਆ, ਸਤਿਗੁਰੂ ਦਿਆਲੂ ਕਿਰਪਾਲੂ ਹਰੇ ਹਰੀ ਦਾ ਰੂਪ। ਜਦੋਂ ਭੇਟ ਤਾਂ ਕਾਮ ਕ੍ਰੋਧ ਲੋਭ ਮਾਰਿਆ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਸਾਰੇ ਔਗਣਾਂ ਨੂੰ ਮਾਰ ਦਿੱਤਾ, ਮਿਟਾ ਦਿੱਤਾ, ਗਵਾ ਦਿੱਤਾ, ਮੁਕਾ ਦਿੱਤਾ, ਇਹ ਸਾਰੇ ਨਾਸ਼ ਹੋ ਗਏ, ਮਿਟ ਗਏ। ਕਥਨ ਨਾ ਜਾਏ ਅਕਥ ਸਵਾਮੀ, ਸਦਕੇ ਜਾਏ ਨਾਨਕ ਵਾਰਿਆ, ਕਥਨ ਨਾ ਜਾਏ ਅਕਥ ਸਵਾਮੀ। ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਤੇ ਉਹਦਾ ਨਾਮ ਕਥਨ ਨਹੀਂ ਕੀਤਾ ਜਾਂਦਾ, ਕਿਉਂਕਿ ਉਹ ਮਾਲਕ ਤੇ ਉਹਦਾ ਨਾਮ ਕਥਨ ਤੋਂ ਰਹਿਤਾ ਕਥ ਹੈ। ਬਸ ਸਦਕੇ ਜਾਏ ਨਾਨਕ ਵਾਰਿਆ, ਨਾਦਾਸ ਨਾਨਕ ਉਸ ਅਕਾਲ ਪੁਰਖ ਵਾਹਿਗੁਰੂ ਅਤੇ ਉਹਦੇ ਅੰਮ੍ਰਿਤ ਨਾਮ ਤੋਂ ਸਦਕੇ ਜਾਂਦਾ ਹੈ, ਸਦਕੜੇ ਜਾਂਦਾ ਹੈ, ਸਦਕੜੇ ਜਾਂਦਾ ਹੈ। ਜਿਵੇਂ ਅਸੀਂ ਕਹਿੰਦੇ ਹਾਂ ਸਦਕੇ ਜਾਵਾਂ, ਮਾਂ ਦਾ ਸ਼ਬਦ ਸੀ ਮਮਤਾ ਵਸ ਮੈਂ ਸਦਕੇ ਜਾਵਾਂ, ਮੇਰੇ ਪੁੱਤਰ ਨੂੰ ਇੰਜ ਕਿਉਂ ਹੋਵੇ? ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਕੇ ਹਾਂ ਜਿਨ੍ਹਾਂ ਨੇ ਸੇਵਾ ਕੀਤੀ ਏ, ਜਿਨ੍ਹਾਂ ਨੇ ਗੁਰਪੁਰਬ ਮਨਾਏ ਨੇ, ਜਿਨ੍ਹਾਂ ਨੇ ਗੁਰਸਿੱਖੀ ਨੂੰ ਕਮਾਇਆ ਹੈ, ਜਿਹੜੇ ਗੁਰੂ ਦੇ ਮਾਰਗ ਜਾਂਦੇ ਨੇ। ਹੋ ਸਦਕੇ ਤਿਨਾਂ ਗੁਰਸਿੱਖਾਂ ਸਤਿਗੁਰ ਕਾ ਉਪਦੇਸ਼ ਕਮਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਮੈਂ ਉਹਨਾਂ ਦੇ ਸਦਕੇ ਜੋ ਗੁਰੂ ਉਪਦੇਸ਼ ਕਮਾਉਂਦੇ ਨੇ, ਮੈਂ ਉਹਨਾਂ ਤੋਂ ਸਦਕੇ ਜੋ ਗੁਰੂ ਦਰ ਕਰਦੀ ਸੇਵਾ ਕਰਦੇ ਨੇ, ਮੈਂ ਉਹਨਾਂ ਦੇ ਸਦਕੇ ਜੋ ਰੋਜ਼ ਗੁਰਦੁਆਰੇ ਧਰਮਸ਼ਾਲਾ ਚੱਲ ਕੇ ਜਾਂਦੇ ਨੇ, ਹਜ਼ੂਰ ਫਰਮਾਉਂਦੇ ਨੇ। ਉਹ ਮਾਲਕ ਅਤੇ ਉਸਦਾ ਨਾਮ ਕਥਨ ਨਹੀਂ ਕੀਤਾ ਜਾ ਸਕਦਾ, ਉਹ ਮਾਲਕ ਉਹਦਾ ਨਾਮ ਕਥਨ ਤੋਂ ਰਹਿਤਾ ਕਥ ਹੈ। ਸਦਕੇ ਜਾਏ ਨਾਨਕ ਵਾਰਿਆ, ਦਾਸ ਨਾਨਕ ਉਸ ਅਕਾਲ ਪੁਰਖ ਵਾਹਿਗੁਰੂ ਅਤੇ ਉਹਦੇ ਨਾਮ ਤੋਂ ਸਦਕੇ ਜਾਂਦੇ ਨੇ, ਵਾਰਿਆ ਵਾਰਨੇ ਜਾਂਦੇ ਨੇ, ਬਲਿਹਾਰ ਜਾਂਦੇ ਨੇ, ਕੁਰਬਾਨ ਜਾਂਦੇ ਨੇ, ਕਿਉਂਕਿ ਉਹਦਾ ਨਾਮ ਅਮੋਲਕ ਹੈ। ਉਸਦੇ ਅੰਮ੍ਰਿਤ ਨਾਮ ਦੀ ਕੋਈ ਕੀਮਤ ਨਹੀਂ, ਕੋਈ ਮੁੱਲ ਨਹੀਂ, ਨਾ ਜਪ, ਨਾ ਤਪ, ਨਾ ਕਰਮ, ਨਾ ਧਰਮ, ਨਾ ਦੁਨੀਆਂ ਦੀ ਹੋਰ ਕੋਈ ਚੀਜ਼ ਉਹਦਾ ਮੁੱਲ ਪਾ ਸਕਦੀ ਹੈ। ਉਹ ਅਮੋਲਕ ਨਾਮ ਹੈ, ਉਹ ਅਮੋਲਕ ਆਪ ਹੈ। ਪਰ ਜਿਸ ਹਿਰਦੇ ਵਿੱਚ ਉਹਦਾ ਅਮੋਲਕ ਨਾਮ ਵਸ ਜਾਵੇਗਾ, ਉਸ ਗੁਰਮੁਖ ਦਾ ਜੀਵਨ ਵੀ ਅਮੋਲਕ ਹੋ ਜਾਵੇਗਾ। ਆਈਏ ਉਸ ਅਮੋਲਕ ਨਾਮ ਦੀ ਅਮੋਲਕ ਦਾਤ ਸਤਿਗੁਰੂ ਜੀ ਪਾਸੋਂ ਯਾਚਨਾ ਕਰੀਏ, ਮੰਗੀਏ ਸਾਨੂੰ ਵੀ ਉਹਦੇ ਪਾਵਨ ਪਵਿੱਤਰ ਅੰਮ੍ਰਿਤ ਨਾਮ ਦੀ ਦਾਤ ਪ੍ਰਾਪਤ ਹੋਵੇ, ਜਿਸ ਦੁਆਰਾ ਇਹ ਸਾਡਾ ਜੀਵਨ ਜਿਹੜਾ ਇਹ ਸਫਲ ਹੋਵੇ, ਪ੍ਰਵਾਨ ਹੋਵੇ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨਾ, ਭਾਵੇਂ ਅੱਜ ਛੁੱਟੀ ਦਾ ਦਿਨ ਹੈ,